دوہرا ہندوان سنگ بد بار پیو ایمنو رنگ ترکیش ترکن مل کر ایک ہوئے رچے اپائے بشیش
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت جن کے بھاگ بڑے ہیں بھائی تن سادھو سنگ مکھ جڑے وڈیا بھاگاں والے ہو نویں پاتشاہ دھن گرو تیگ بہادر صاحب جی مہاراج جی دے پاون پوتر اتحاسک استھان گردوارا شری دکھ نوارن صاحب دے پوتر پاون دربار اندر آد گرو تن تن شری گرو گرنتھ صاحب جی مہاراج جی دے پوتر چرنا کملوں چ نتا پرتی سندھیا ویلے دے سجے ہوئے دیوانا چ حاضریاں پھڑ کے گر اتحاس دی چل رہی لڑی وار کتھا بڑے پیار ستکار تے شردا نال سربن کر رہے اورنگزیب بادشاہ والوں جو ہندو دھرم دی گلانی کیتی جا رہی ہے وہ اتحاس آپ جی سربن کر رہے بنارس وچ کانشی وچ بڑے بڑے پوتر استھان ہندوؤں دے بنے ہوئے اورنگزیب نے انہاں نوں ٹا کے انہاں دی تھاں تے مسجداں بنائیاں انیکاں مندراں نوں ٹا کے انہاں دی بے پتی کیتی کیول مندر ہی نہیں ٹائے کانشی تو دلی آ کے دے حکم نامے جاری کر کے سارے صوبیاں وچ جننے ہندو رہندے نے انہاں نوں زبردستی مسلمان بناؤن دا حکم نامہ جاری کیتا ہر پکھ تو ہندوؤں نوں کچلن دے یتن کیتے نے جڑے کارخانے نے چھوٹیاں نوکریاں نے وہ بھی ہندوؤں کولوں کھو کے مسلماناں نوں دے دتیاں اتھوں تک کہ لوکاں دا پانی ڈھوڻ دا جڑا کم سی چیور لوگ کردے سن او چیوراں کولوں وی او کم کھو کے مسلماناں نوں انہاں تھاواں تے نیکت کر دتا ہے ہر پکھ تو ہندوؤں نوں تھلے سٹن دا یتن کیتا جا رہا ہے آرتھک طور تے ویوہارک طور تے سماجک طور تے ہر پاسوں ہندوؤں نوں مار ماری ہے اورنگزیب بادشاہ نے ہن جدوں بھکھے مرن لگے بہت سارے ہندو تو انہاں نوں لالچ دے کر کے مایا دا لوبھ دے کے نوکریاں دا لوبھ دے کے انہاں نوں مسلمان بنایا جا رہا ہے اسلام دھرم دا دھارنی کیتا جا رہا ہے اتھوں تک کہ جے کتے دو بھرا آپس وچ لڑ پیندے نے جڑا بھرا کمزور پیندا ہے وہ جا کے مسلمان بن جاندا ہے تے جڑا مسلمان بن جاندا ہے اونوں جتا دتا جاندا ہے تے دوجے نوں ہرا دتا جاندا ہے ایداں دے حالات سارے ہندوستان دے وچ بنے نے اور اس وقت بادشاہ اورنگزیب دے جڑے نال دے ساتھی نے قاضی بلانے نے وہ بھی اورنگزیب نوں ایہو جیہیاں سکھیاواں سکھاوندے نے کوئی سلاحکار بھی نوں چنگا نہیں ملیا سلاحکار بھی اورنگزیب دی برتی ورگے لوگ نے وہی وہ نال رہندے ہن کشمیر ملتان لاہور سرہند انہاں شہراں دے وچ جتھے جتھے مسلمانی نواب صوبے دار نیکت کیتے ہوئے نے انہاں نوں بادشاہ اورنگزیب نے خاص کر کے ہدایت کر کے بھیجیا کہ تسی سارے اسلام دھرم دا پرچار کرو جبری ہندوؤں نوں مسلمان بناؤ اور جیڑے انہاں دے دھرم ستھان نے ہندوؤں دے جو پوجا کرن لئی جاندے نے تے او دے تے ਜੇਜੀਆ ਲਾ ਦਿਓ ਕਿ ਜੇ ਤੁਸੀਂ ਆਪਣੇ ਸਥਾਨਾਂ ਦੀ ਪੂਜਾ ਕਰਨੀ ਤਾਂ ਜੇਜੀਆ ਦੇਣਾ ਪਏਗਾ, ਟੈਕਸ ਦੇਣਾ ਪਏਗਾ। ਆਪੇ ਡਰਦੇ ਮਾਰੇ ਹੁਣ ਟੈਕਸ ਕੌਣ ਦੇਵੇਗਾ, ਗਰੀਬੀ ਨਾਲ ਤਾਂ ਅੱਗੇ ਜੂਝ ਰਹੇ ਨੇ, ਆਰਥਿਕ ਤੌਰ ਤੇ ਤਾਂ ਪਹਿਲਾਂ ਹੀ ਉਹ ਟੁੱਟੇ ਹੋਏ ਨੇ, ਜਜ਼ੀਆ ਦੇ ਕੇ ਪੂਜਾ ਕਿੱਥੋਂ ਕਰਨਗੇ। ਇੱਥੋਂ ਤੱਕ ਕਿ ਹੁਣ ਹਿੰਦੂਆਂ ਦੀ ਵੀ ਗਿਰਾਵਟ ਹੋਣ ਲੱਗੀ, ਉਨ੍ਹਾਂ ਨੇ ਵੀ ਵੇਖਿਆ ਕਿ ਸਾਡੀ ਪੇਸ਼ ਨਹੀਂ ਚੱਲਦੀ ਤੇ ਉਨ੍ਹਾਂ ਨੇ ਆਪਣੇ ਸ਼ਾਸਤਰ ਛੱਡ ਕੇ ਫਾਰਸੀ ਪੜ੍ਹਨੀ ਸ਼ੁਰੂ ਕਰ ਦਿੱਤੀ, ਆਪਣੀ ਸਭਿਅਤਾ ਦਾ ਤਿਆਗ ਕਰਕੇ ਰਾਮ ਰਾਮ ਕਹਿਣਾ ਛੱਡ ਕੇ ਵਾਲੇਕੁਮ ਸਲਾਮ ਸਲਾਮ ਵਾਲੇਕੁਮ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਜਿਹੜੇ ਪੰਡਿਤ ਨੇ ਉਹ ਵੀ ਇੱਕ ਦੂਜੇ ਨੂੰ ਮੀਆਂ ਜੀ ਕਹਿ ਕੇ ਬੁਲਾਉਣ ਲੱਗ ਪਏ ਨੇ। ਉਨ੍ਹਾਂ ਵਰਗੀ ਪੁਸ਼ਾਕ, ਮੁਸਲਮਾਨਾਂ ਵਰਗਾ ਹੀ ਦੇਸ, ਉਦਾਂ ਦੀ ਬੋਲੀ ਆਪ ਸਿੱਖਦੇ ਨੇ, ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ, ਆਪਣੀ ਜਿਹੜੀ ਉਨ੍ਹਾਂ ਦੀ ਸੰਸਕ੍ਰਿਤੀ ਹੈ ਉਹਦਾ ਤਿਆਗ ਕਰ ਰਹੇ ਨੇ। ਇੱਦਾਂ ਹਿੰਦੂ ਧਰਮ ਦਾ ਵੀ ਬਹੁਤ ਜ਼ਿਆਦਾ ਪਤਨ ਹੋ ਰਿਹਾ, ਗਿਰਾਵਟ ਵੱਲ ਜਾ ਰਹੇ ਨੇ। ਔਰੰਗਜ਼ੇਬ ਬਾਦਸ਼ਾਹ ਜਦੋਂ ਇਸ ਪਾਸਿਓਂ ਥੋੜਾ ਜਿਹਾ ਧਿਆਨ ਇਹਦਾ ਪਾਸੇ ਹਟਿਆ, ਹੁਣ ਗੁਰੂ ਘਰ ਤੇ ਇਹਦੀ ਨਿਗਾਹ ਪਈ ਹੈ। ਆਓ ਉਹ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਹਿੰਦੂਆਂ ਸੰਗ ਬਦ ਬਰ ਪਇਓ, ਇਮਨੋ ਰੰਗ ਤੁਰ ਕੇਸ਼।
ਇਸ ਪ੍ਰਕਾਰ ਨਾਲ ਔਰੰਗਜ਼ੇਬ, ਜਿਵੇਂ ਪਿਛਲੇ ਕੁਝ ਦਿਨਾਂ ਤੋਂ ਪ੍ਰਸੰਗਾਂ ਵਿਚ ਦੱਸਿਆ, ਕਈ ਦਿਨਾਂ ਤੋਂ ਇਹ ਪ੍ਰਸੰਗ ਚੱਲ ਰਹੇ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੇ, ਕਹਿਰਾਂ ਦੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਏਦਾਂ ਔਰੰਗਜ਼ੇਬ ਹਿੰਦੂ ਧਰਮ ਵਾਸਤੇ ਬੜਾ ਬੁਰਾ ਸਾਬਤ ਹੋਇਆ। ਹਾਂ, ਕਈ ਮੁਸਲਮਾਨਾਂ ਵਾਸਤੇ ਵੀ ਬੁਰਾ ਸਾਬਤ ਹੋਇਆ, ਇਹਨੇ ਸ਼ਰਮਦ ਵਰਗੇ ਫਕੀਰਾਂ ਨੂੰ ਵੀ ਕੋਇਆ, ਪਰ ਜਿਹੜਾ ਹਿੰਦੂ ਧਰਮ ਹੈ, ਉਸ ਵੇਲੇ ਹਿੰਦੂ ਧਰਮ ਜਿਹੜਾ ਸੀਗਾ ਉਹ ਹਿੰਦੁਸਤਾਨ ਵਿਚ ਅਲੀਪੁਰ ਸੀ, ਹਿੰਦੂ ਧਰਮ ਵਾਸਤੇ ਔਰੰਗਜ਼ੇਬ ਬਹੁਤ ਜ਼ਿਆਦਾ ਬੁਰਾ ਸਾਬਤ ਹੋਇਆ। ਇਹਨੇ ਇਸ ਪ੍ਰਕਾਰ ਨਾਲ ਬੜੇ ਭਾਰੀ ਜ਼ੁਲਮ ਹਿੰਦੂ ਧਰਮ ਤੇ ਕੀਤੇ ਹਨ।
ਤੁਰ ਕੰਨ ਮਿਲ ਕਰ ਏਕ ਹੋਏ, ਰਚੇ ਉਪਾਏ ਵਿਸ਼ੇਸ਼।
ਜਿੰਨੇ ਤੁਰਕ ਨੇ ਇਨ੍ਹਾਂ ਨੇ ਸਾਰਿਆਂ ਨੇ ਰਲ ਕੇ ਉਦਮ ਕੀਤਾ, ਸਾਰੇ ਇਕੱਠੇ ਹੋ ਗਏ ਨੇ, ਇਕੱਠੇ ਹੋ ਕੇ ਸਾਰੇ ਉਪਾ ਰਚਦੇ ਨੇ ਕਿ ਆਪਾਂ ਸਾਰੇ ਰਲ ਕੇ ਹੰਬੜਾ ਮਾਰੀਏ, ਕਿਉਂਕਿ ਇਹ ਕੰਮ ਕੱਲਾ ਔਰੰਗਜ਼ੇਬ ਦੇ ਵੱਸ ਦਾ ਨਹੀਂ ਹੈ, ਇਹ ਕੰਮ ਸਾਰੇ ਨਵਾਬ ਜਿੰਨੇ ਸਾਡੇ ਸੂਬੇਦਾਰ ਨੇ, ਇਲਾਕਿਆਂ ਵਿਚ ਚੌਧਰੀ ਨੇ, ਸਰਦਾਰ ਨੇ, ਉਨ੍ਹਾਂ ਸਾਰਿਆਂ ਦਾ ਜੁਮਾ ਬਣਦਾ ਕਿ ਉਹ ਇਸਲਾਮ ਧਰਮ ਦਾ ਪ੍ਰਚਾਰ ਕਰਨ। ਇੱਦਾਂ ਜਿੰਨੇ ਤੁਰਕ ਨੇ ਇਨ੍ਹਾਂ ਸਾਰਿਆਂ ਨੇ ਰਲ ਕੇ ਅਨੇਕਾਂ ਪ੍ਰਕਾਰ ਦੇ ਵਿਸ਼ੇਸ਼ ਕਰਕੇ ਉਪਾਅ ਰਚੇ ਨੇ ਕਿ ਜਿਨ੍ਹਾਂ ਉਪਾਵਾਂ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ।
ਜੋ ਪਈ ਭੂਮ ਪਾਉਣ ਕੇ ਧਨ ਕੇ ਝਗੜੇ।
ਇੱਥੋਂ ਤੱਕ ਕਿ ਜੇ ਕਿਸੇ ਦੀ ਜ਼ਮੀਨ ਦਾ ਝਗੜਾ ਹੈ ਜਾਂ ਕਿਸੇ ਦੇ ਰੁਪਈਏ ਪੈਸੇ ਦਾ ਝਗੜਾ ਕਿ ਕਿਸੇ ਨੇ ਪੈਸੇ ਦੇਣੇ ਨੇ ਜਾਂ ਕਿਸੇ ਨੇ ਲੈਣੇ ਨੇ, ਤੇ ਪੈਸਿਆਂ ਦੇ ਲੈਣ ਦੇਣ ਦਾ ਝਗੜਾ ਹੈ ਜਾਂ ਕਿਤੇ ਜ਼ਮੀਨਾਂ ਦੇ ਝਗੜੇ ਹਨ।
ਸਾਕ ਕਰਨ ਆਦਤ ਜੇ ਸਗਰੇ।
ਇੱਥੋਂ ਤੱਕ ਕਿ ਜੇ ਸਾਕ ਕਰਨਾ ਕਿਤੇ ਰਿਸ਼ਤਾ ਕਰਨਾ ਤੇ ਕਈਆਂ ਦਾ ਰਿਸ਼ਤਾ ਨਹੀਂ ਬਣਦਾ ਤੇ ਫਿਰ ਝਗੜਾ ਬਣਦਾ, ਤੇ ਕਈਆਂ ਦੇ ਸਾਕ ਹੋਣ ਤੋਂ ਬਾਅਦ ਟੁੱਟ ਜਾਂਦੇ ਨੇ ਫਿਰ ਉਨ੍ਹਾਂ ਦੇ ਝਗੜੇ ਹੁੰਦੇ ਨੇ। ਇਦਾਂ ਦੇ ਜਿੰਨੇ ਵੀ ਝਗੜੇ ਹਨ,
ਹਿੰਦੂ ਹੋਏ ਤੁਰਕ ਬਣ ਜਾਏ।
ਜੇ ਕੋਈ ਹਿੰਦੂ ਹੁੰਦਾ ਤੇ ਹਿੰਦੂ ਕਿਸੇ ਦਾ ਝਗੜਾ ਹੁੰਦਾ, ਉਨ੍ਹਾਂ ਨੂੰ ਪਤਾ ਜਿਹੜੇ ਹਿੰਦੂ ਨੇ ਕਿ ਜੇ ਅਸੀਂ ਹਿੰਦੂ ਬਣ ਕੇ ਆਪਣਾ ਝਗੜਾ ਕਚਹਿਰੀ ਚ ਲੈ ਕੇ ਜਾਵਾਂਗੇ ਤੇ ਕਚਹਿਰੀ ਵਾਲਿਆਂ ਨੇ ਸਾਡੀ ਸੁਣਨੀ ਨੀ, ਇਸ ਕਰਕੇ ਫਿਰ ਉਹ ਮੁਸਲਮਾਨ ਬਣ ਜਾਂਦੇ। ਜੇ ਉਨ੍ਹਾਂ ਦੀ ਕੋਈ ਜ਼ਮੀਨ ਦਾ ਝਗੜਾ, ਪੈਸਿਆਂ ਦੇ ਲੈਣ ਦੇਣ ਦਾ ਝਗੜਾ ਜਾਂ ਕੋਈ ਸਾਕ ਸੰਬੰਧ ਦਾ ਝਗੜਾ ਹੈ ਤੇ ਮੁਸਲਮਾਨ ਬਣ ਜਾਂਦੇ ਨੇ। ਜਿਹੜਾ ਵੀ ਹਿੰਦੂ ਹੈ ਉਹ ਮੁਸਲਮਾਨ ਬਣ ਕੇ ਫਿਰ ਕਚਹਿਰੀ ਚ ਆਪਣਾ ਝਗੜਾ ਲਿਜਾਂਦਾ ਤੇ ਫਿਰ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ।
ਜਿਸ ਕੋ ਸਭ ਤੇ ਦੇ ਜਿਤਾਏ,
ਔਰ ਜਿਹੜਾ ਹਿੰਦੂ ਮੁਸਲਮਾਨ ਬਣ ਜਾਂਦਾ ਉਹਨੂੰ ਸਾਰਿਆਂ ਤੋਂ ਜਿਤਾ ਦਿੰਦੇ ਨੇ, ਉਸੇ ਦੀ ਜਿੱਤ ਹੁੰਦੀ ਹੈ, ਉਹਨੂੰ ਹਾਰਨ ਨਹੀਂ ਦਿੰਦੇ। ਮੁਸਲਮਾਨ ਇਸ ਗੱਲ ਦਾ ਖਿਆਲ ਰੱਖਦੇ ਨੇ ਕਿਉਂਕਿ ਉਹਨਾਂ ਸਮਿਆਂ ਵਿਚ ਜਿਹੜੇ ਨਿਆਂ ਕਰਨ ਵਾਲੇ ਸਨ ਉਹ ਕਾਜ਼ੀ ਸੀ। ਅੱਜ ਕੱਲ ਜਿਵੇਂ ਜੱਜਾਂ ਦਾ ਕੰਮ ਹੁੰਦਾ, ਜੱਜ ਬੈਠੇ ਨੇ ਕਚਹਿਰੀਆਂ ਦੇ ਵਿਚ, ਉਹ ਇਨਸਾਫ ਕਰਦੇ ਨੇ, ਇਸੇ ਤਰ੍ਹਾਂ ਪੁਰਾਣੇ ਸਮਿਆਂ ਚ ਮੁਸਲਮਾਨਾਂ ਦੇ ਰਾਜ ਸਮੇਂ ਇਹ ਜਿੰਮੇਵਾਰੀ ਕਾਜ਼ੀਆਂ ਦੀ ਹੁੰਦੀ ਸੀ। ਕਾਜ਼ੀ ਜਿਹੜੇ ਸਨ ਉਹ ਫੈਸਲਾ ਕਰਦੇ ਸਨ। ਹੁਣ ਕਾਜ਼ੀ ਜਿਹੜੇ ਨੇ ਉਹ ਮੁਸਲਮਾਨ ਨੇ, ਉਹ ਔਰੰਗਜ਼ੇਬ ਦੇ ਸਿਖਾਏ ਹੋਏ। ਹੁਣ ਜਿਹੜਾ ਕੋਈ ਹਿੰਦੂ ਮੁਸਲਮਾਨ ਬਣਦਾ ਹੈ, ਕਾਜ਼ੀ ਉਸ ਮੁਸਲਮਾਨ ਨੂੰ ਸਾਰਿਆਂ ਤੋਂ ਜਿਤਾ ਦਿੰਦੇ ਨੇ। ਜਿਹੜਾ ਹਿੰਦੂ ਤੋਂ ਮੁਸਲਮਾਨ ਬਣਦਾ ਹੈ ਉਹਨੂੰ ਪਹਿਲ ਦੇ ਆਧਾਰ ਤੇ ਜਿਤਾਉਂਦੇ ਹਨ।
ਕਿਦੋਂ ਛੁਦਾ ਤੁਰ ਹਿੰਦੂ ਹੋਏ,
ਜਾਂ ਫਿਰ ਕੋਈ ਭੁੱਖਾ ਹੁੰਦਾ ਹਿੰਦੂ, ਭੁੱਖਮਰੀ ਬਹੁਤ ਜ਼ਿਆਦਾ ਫੈਲ ਗਈ, ਜਦੋਂ ਹਿੰਦੂਆਂ ਕੋਲ ਕੋਈ ਕਾਰੀਗਰੀ ਦਾ ਕੰਮ ਹੀ ਨਹੀਂ ਰਹਿਣ ਦਿੱਤਾ, ਜਿਹੜੀ ਉਨ੍ਹਾਂ ਦੀ ਦਸਤਕਾਰੀ ਦੇ ਕੰਮ ਸੀ ਉਹ ਵੀ ਖੋਹ ਲਏ, ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ, ਉਨ੍ਹਾਂ ਦੀਆਂ ਥਾਵਾਂ ਤੇ ਮੁਸਲਮਾਨ ਭਰਤੀ ਕਰ ਲਏ ਗਏ, ਤੇ ਹੁਣ ਬੇਰੁਜ਼ਗਾਰੀ ਜ਼ਿਆਦਾ ਵੱਧ ਗਈ, ਹਿੰਦੂਆਂ ਵਾਸਤੇ ਬੇਰੁਜ਼ਗਾਰੀ ਜ਼ਿਆਦਾ ਹੋ ਗਈ। ਹੁਣ ਜਿਹੜੇ ਭੁੱਖ ਦੇ ਨਾਲ ਜੂਝ ਰਹੇ ਸਨ ਹਿੰਦੂ, ਭੁੱਖ ਦੇ ਨਾਲ ਮਰ ਰਹੇ ਸਨ,
ਕਹਿ ਦਾਰਿਦਰੀ ਧਨ ਜੈ ਕੋਏ,
ਜਾਂ ਫਿਰ ਕੋਈ ਦਰਿਦਰੀ ਹੈ, ਗਰੀਬ ਹੈ, ਜਿਹਨੂੰ ਕਿਤੇ ਰੁਪਈਏ ਦੀ ਪੈਸਿਆਂ ਦੀ ਲੋੜ ਹੈ,
ਇਸ ਤੇ ਆਦ ਅਨੇਕ ਪ੍ਰਕਾਰੇ,
ਇਸ ਤੋਂ ਇਲਾਵਾ ਹੋਰ ਵੀ ਜਿਹੜੇ ਅਨੇਕਾਂ ਪ੍ਰਕਾਰ ਦੇ ਹਿੰਦੂ ਨੇ, ਹਿੰਦੂ ਸਮਾਜ ਦੇ ਹਿੰਦੂ ਲੋਕ ਹਨ,
ਜਿਮ ਕਿਮ ਤੁਰਕ ਬਣਾਏ ਬਿਗਾਰੇ,
ਉਹਨਾਂ ਨੂੰ ਜਿਵੇਂ ਕਿਵੇਂ ਕਰਕੇ ਤੁਰਕ ਬਣਾਉਂਦੇ। ਜਿਹੜਾ ਭੁੱਖਾ ਉਹਨੂੰ ਰੋਟੀ ਦਾ ਲਾਲਚ ਦੇ ਕੇ ਵੀ ਰੋਟੀ ਤਾਂ ਦੇਵਾਂਗੇ ਜੇ ਤੂੰ ਮੁਸਲਮਾਨ ਬਣੇਗਾ, ਸਾਡੇ ਮੁਤਾਬਕ ਤੈਨੂੰ ਰੋਟੀ ਖਾਣੀ ਪਏਗੀ। ਇੱਥੋਂ ਤੱਕ ਕਿ ਕਈਆਂ ਹਿੰਦੂਆਂ ਨੂੰ ਇਨ੍ਹਾਂ ਮੁਸਲਮਾਨਾਂ ਨੇ ਗਾਵਾਂ ਵੀ ਕੱਟ ਕੱਟ ਕੇ ਖਵਾਈਆਂ ਕਿ ਤੁਸੀਂ ਗਊ ਖਾਓਗੇ ਤਾਂ ਮੁਸਲਮਾਨ ਬਣੋਗੇ, ਤਾਂ ਅਸੀਂ ਮੰਨਾਂਗੇ ਵੀ ਤੁਸੀਂ ਮੁਸਲਮਾਨ ਹੋ। ਇੱਦਾਂ ਕਈ ਭੁੱਖਿਆਂ ਨੂੰ ਗਊਆਂ ਖਵਾ ਕੇ ਇਨ੍ਹਾਂ ਨੇ ਮੁਸਲਮਾਨ ਬਣਾਇਆ। ਜਿਹੜਾ ਕੋਈ ਗਰੀਬ ਦਲਿੱਦਰੀ ਸੀ, ਧਨ ਤੋਂ ਵਿਹੂਣਾ ਨੂੰ ਮਾਇਆ ਚਾਹੀਦੀ ਸੀ, ਰੁਪਈਏ ਚਾਹੀਦੇ ਸਨ, ਕਿਸੇ ਨੇ ਲੜਕੀ ਵਿਆਹਣੀ ਹੈ, ਕਿਸੇ ਨੇ ਕੋਈ ਕਾਰਜ ਕਰਨਾ, ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ, ਤਾਂ ਵੀ ਉਹਨੂੰ ਮੁਸਲਮਾਨ ਬਣਾ ਕੇ ਫਿਰ ਉਹਦੀ ਲੋੜ ਪੂਰੀ ਕਰਦੇ ਹਨ।
ਚਾਹੇ ਸੋ ਦੇਹ ਦੀਨ ਮੈਂ ਆਵੇ,
ਇੱਥੋਂ ਤੱਕ ਕਿ ਹਿੰਦੂ ਜੋ ਵੀ ਚਾਹੁੰਦੇ ਨੇ, ਇੱਥੋਂ ਤੱਕ ਕਿ ਜੇ ਕਿਸੇ ਹਿੰਦੂ ਨੇ ਕਿਸੇ ਨਵਾਬ ਦੀ ਲੜਕੀ ਨਾਲ ਸ਼ਾਦੀ ਕਰਨ ਦਾ ਪ੍ਰਸਤਾਵ ਰੱਖ ਦਿੱਤਾ ਵੀ ਤੂੰ ਮੈਨੂੰ ਆਪਣੀ ਲੜਕੀ ਦੀ ਡੋਲੀ ਦੇ, ਮੈਂ ਤਾਂ ਦੇ ਮੁਸਲਮਾਨ ਬਣਾਂਗਾ, ਤੇ ਕਹਿੰਦੇ ਨਵਾਬਾਂ ਨੇ ਇੱਥੋਂ ਤੱਕ ਕਿ ਆਪਣੀਆਂ ਲੜਕੀਆਂ ਦੇ ਡੋਲੇ ਤੱਕ ਵੀ ਉਨ੍ਹਾਂ ਹਿੰਦੂਆਂ ਨੂੰ ਦਿੱਤੇ, ਉਨ੍ਹਾਂ ਨੂੰ ਮੁਸਲਮਾਨ ਬਣਾਉਣ ਵਾਸਤੇ ਆਪਣੀਆਂ ਲੜਕੀਆਂ ਦੇ ਰਿਸ਼ਤੇ ਤੱਕ ਵੀ ਉਨ੍ਹਾਂ ਹਿੰਦੂਆਂ ਨੂੰ ਦੇ ਕੇ ਉਨ੍ਹਾਂ ਨੂੰ ਮੁਸਲਮਾਨ ਬਣਾਇਆ।
ਉਹਨੇ ਜੀਵ ਕਾ ਤਾਏ ਬਣਾਵੇ,
ਜਿਹੜਾ ਇੱਕ ਵਾਰੀ ਹਿੰਦੂ ਤੋਂ ਮੁਸਲਮਾਨ ਬਣਦਾ ਫਿਰ ਉਹਦੀ ਉਪਜੀਵਿਕਾ ਚੱਲਦੀ, ਉਹਦੀ ਰੋਜੀ ਰੋਟੀ ਦਾ ਬੰਦੋਬਸਤ ਤਾਂ ਹੀ ਸੰਭਵ ਹੁੰਦਾ ਜੇ ਉਹ ਮੁਸਲਮਾਨ ਬਣਦਾ ਹੈ।
ਸਭ ਦੇਸ਼ਨ ਮੈਂ ਅਸਗਤ ਹੋਈ,
ਸਾਰੇ ਦੇਸ਼ਾਂ ਵਿਚ ਜਿੰਨੇ ਹਿੰਦੁਸਤਾਨ ਦੇ ਉਸ ਵੇਲੇ ਸੂਬੇ ਸਨ, ਸਾਰੇ ਸੂਬਿਆਂ ਦੇ ਵਿਚ ਇਹ ਹਾਲਤ ਹੋ ਗਈ। ਇਹ ਹਾਲਤ ਸਿਰਫ ਦਿੱਲੀ ਦੀ ਜਾਂ ਕਾਸ਼ੀ ਵਰਗੇ ਨਗਰਾਂ ਦੀ ਨਹੀਂ ਸੀ, ਇਹ ਹਾਲਤ ਉਸ ਸਮੇਂ ਸਾਰੇ ਇਲਾਕਿਆਂ ਦੀ ਹੋ ਗਈ, ਭਾਵੇਂ ਉਹ ਸਰਹੰਦ ਹੈ, ਲਾਹੌਰ ਹੈ, ਹਾਲਾਂਕਿ ਸਰਹੰਦ ਤੇ ਲਾਹੌਰ ਦਾ ਇਲਾਕਾ ਉਸ ਵੇਲੇ ਪੰਜਾਬ ਦਾ ਇਲਾਕਾ ਸੀ, ਲਾਹੌਰ ਵੀ ਪੰਜਾਬ ਸੀ, ਮੁਲਤਾਨ ਤੱਕ ਦਾ ਇਲਾਕਾ ਪੰਜਾਬ ਦੇ ਵਿਚ ਆਉਂਦਾ ਸੀ, ਸਿੰਧ ਦਾ ਇਲਾਕਾ ਵੀ ਸਾਰਾ ਇਧਰ ਆ ਕੇ ਰਲਦਾ ਸੀ। ਸਾਰੇ ਸੂਬਿਆਂ ਦੇ ਵਿਚ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ, ਹਰ ਸੂਬੇ ਦੇ ਵਿਚ ਇਹਦਾ ਹੁਕਮ ਮੰਨਿਆ ਜਾ ਰਿਹਾ ਹੈ।
ਰਾਖਾ ਦੁਤੀਆ ਨਾ ਦੀਸਤ ਕੋਈ,
ਹੁਣ ਸਾਰੇ ਨਵਾਬ ਜਿਹੜੇ ਉਨ੍ਹਾਂ ਨੂੰ ਰੱਖਿਆ ਕਰਨ ਵਾਸਤੇ ਉਨ੍ਹਾਂ ਹਿੰਦੂਆਂ ਦੀ ਜਾਂ ਪਰਜਾ ਦੀ ਰਾਖੀ ਲਈ ਨਿਯੁਕਤ ਕੀਤੇ ਸੀ, ਹੁਣ ਉਹੀ ਜਿਹੜੇ ਪਰਜਾ ਨੂੰ ਮਾਰਨ ਲੱਗ ਪਏ ਤੇ ਰਾਖਾ ਕਿਹਨੇ ਬਣਨਾ ਸੀ? ਕਹਿੰਦੇ ਕੋਈ ਰਖਵਾਲਾ ਨਹੀਂ ਰਿਹਾ ਇਨ੍ਹਾਂ ਦਾ, ਪਰਜਾ ਵਿਹੋਣੀ ਰਾਜੇ ਤੋਂ ਬਿਨਾਂ ਦੁੱਖ ਪਾਉਣ ਲੱਗੇ ਲੋਕ, ਬਹੁਤ ਜ਼ਿਆਦਾ ਹਿੰਦੂਆਂ ਨੂੰ ਦੁੱਖ ਭੋਗਣੇ ਪਏ, ਇਸ ਪ੍ਰਕਾਰ ਨਾਲ ਕਹਿੰਦੇ ਕੋਈ ਵੀ ਨਾ ਹਿੰਦੂਆਂ ਦਾ ਰਾਖਾ ਨਹੀਂ ਰਿਹਾ।
ਜੈ ਜੈ ਦ੍ਰਿੜਤਾ ਹਿੰਦੂਆਂ ਕੇਰੀ,
ਜਿੱਥੇ ਜਿੱਥੇ ਵੀ ਹਿੰਦੂਆਂ ਦਾ ਕਿਤੇ ਜ਼ਿਆਦਾ ਜ਼ੋਰ ਪੈਂਦਾ ਸੀ, ਜਿਹੜੇ ਇਲਾਕੇ ਵਿਚ ਹਿੰਦੂਆਂ ਦਾ ਜ਼ਿਆਦਾ ਜ਼ੋਰ ਪੈਂਦਾ ਸੀ, ਜਿੱਥੇ ਉਨ੍ਹਾਂ ਦੀ ਜਿਆਦਾ ਮਜ਼ਬੂਤੀ ਜਾਂ ਦ੍ਰਿੜਤਾ ਵੇਖੀ ਜਾਂਦੀ ਸੀ।
ਤੈ ਤੈ ਜ਼ੋਰ ਪਾਏ ਕਰ ਜੇਰੀ,
ਉੱਥੇ ਉੱਥੇ ਜਿਆਦਾ ਜ਼ੋਰ ਪਾਇਆ ਜਾਂਦਾ ਸੀ, ਜਿਵੇਂ ਕਿ ਕਾਸ਼ੀ ਵਰਗੇ ਸ਼ਹਿਰਾਂ ਵਿਚ ਹਿੰਦੂਆਂ ਦਾ ਜ਼ੋਰ ਜ਼ਿਆਦਾ ਸੀ, ਮਥੁਰਾ ਵਿਚ ਜ਼ੋਰ ਜ਼ਿਆਦਾ ਸੀ, ਜਿਵੇਂ ਇਨ੍ਹਾਂ ਦੇ ਪ੍ਰਯਾਗਰਾਜ ਇਲਾਹਾਬਾਦ ਵਰਗੇ ਜਿਹੜੇ ਨਗਰ ਉੱਥੇ ਜ਼ੋਰ ਜ਼ਿਆਦਾ ਸੀ। ਉੱਥੇ ਜਿੱਥੇ ਜਿੱਥੇ ਹਿੰਦੂਆਂ ਦੀ ਪਰਪੱਕਤਾ ਜ਼ਿਆਦਾ ਹੈ, ਦ੍ਰਿੜਤਾ ਜ਼ਿਆਦਾ ਹੈ, ਉੱਥੇ ਔਰੰਗਜ਼ੇਬ ਵੱਲੋਂ ਜ਼ਿਆਦਾ ਜ਼ੋਰ ਪਾਇਆ ਜਾਂਦਾ, ਉਨ੍ਹਾਂ ਤੇ ਜ਼ਿਆਦਾ ਜ਼ਬਰ ਜ਼ੁਲਮ ਕੀਤਾ ਜਾਂਦਾ ਹੈ।
ਜਿਸਨੇ ਅਜ਼ਮਤ ਕਿਚ ਦਿਖਰਾਈ,
ਉਹੀ ਬਚਿਆ ਜਿਹਨੇ ਕੋਈ ਮਾੜੀ ਮੋਟੀ ਕਰਾਮਾਤ ਵਿਖਾ ਦਿੱਤੀ, ਜਿਹਦੇ ਕੋਲ ਕੋਈ ਛੋਟੀ ਮੋਟੀ ਕਰਾਮਾਤ ਸੀ, ਆਪਣੀ ਕਰਾਮਾਤ ਜਿਹਨੇ ਵਿਖਾ ਦਿੱਤੀ ਉਹ ਬਚ ਗਿਆ, ਨਹੀਂ ਤਾਂ ਤਕਰੀਬਨ ਸਾਰੇ ਬਾਦਸ਼ਾਹ ਔਰੰਗਜ਼ੇਬ ਦੇ ਸ਼ਿਕਾਰ ਬਣ ਗਏ।
ਤਿਸ ਤੇ ਹਟ ਕਰੇ ਉਹ ਪਛਤਾਈ,
ਜਿਹਦੇ ਕੋਲ ਕੋਈ ਮਾੜੀ ਮੋਟੀ ਕਰਾਮਾਤ ਸੀ ਉਹਦੇ ਤੋਂ ਪਿੱਛੇ ਹਟਿਆ ਔਰੰਗਜ਼ੇਬ, ਨਹੀਂ ਤਾਂ ਔਰੰਗਜ਼ੇਬ ਇੰਨਾ ਜ਼ਿਆਦਾ ਕੱਟੜ ਮੁਤਸਬੀ ਸੀ ਵੀ ਜਦੋਂ ਤੱਕ ਕੋਈ ਕਲਾ ਨਹੀਂ ਸੀ ਵੇਖਦਾ ਕਿਸੇ ਚ, ਉਦੋਂ ਤੱਕ ਨਹੀਂ ਸੀ ਉਹਦੀ ਗੱਲ ਮੰਨਦਾ, ਉਹ ਭਾਵੇਂ ਜੋ ਮਰਜ਼ੀ ਕਹੀ ਜਾਵੇ, ਪੂਰੀ ਪੜਚੋਲ ਘੋਖ ਕਰਕੇ ਫੇਰ ਉਹਦੇ ਤੋਂ ਪਿੱਛੇ ਹਟਦਾ, ਉਹਦੇ ਤੇ ਫਿਰ ਇਹਦਾ ਜ਼ੋਰ ਵੀ ਨਹੀਂ ਸੀ ਚੱਲਦਾ, ਜਿਹਦੇ ਕੋਲ ਕੋਈ ਕਰਾਮਾਤ ਜਾਂ ਅਜ਼ਮਤ ਹੁੰਦੀ ਹੈ।
ਬਨਿਓ ਨਾ ਤੁਰਕ ਕਰੇ ਹੋ ਹਟ ਜਾਈ,
ਹਾਂ ਏਦਾਂ ਜਿਹੜਾ ਕੋਈ ਕਰਾਮਾਤੀ ਹਿੰਦੂ ਸੀ, ਜਿਹਦੇ ਕੋਲ ਕੋਈ ਕਰਾਮਾਤ ਸੀ, ਕੋਈ ਅਜ਼ਮਤ ਸੀ, ਕੋਈ ਸਿੱਧ ਪੁਰਸ਼ ਸੀ, ਜਿਹਨੇ ਆਪਣੀ ਕਰਾਮਾਤ ਵਿਖਾ ਦਿੱਤੀ, ਉਹ ਨੇ ਮੁਸਲਮਾਨ ਬਣਿਆ, ਉਹ ਹਿੰਦੂ ਰਿਹਾ, ਆਪਣੇ ਧਰਮ ਦੇ ਵਿਚ ਪੱਕਾ ਰਿਹਾ, ਨਾ ਹੀ ਉਹਨੂੰ ਇਹ ਬਾਦਸ਼ਾਹ ਜਾਂ ਬਾਦਸ਼ਾਹ ਦੇ ਜਿਹੜੇ ਨਵਾਬ ਸੀ ਉਸ ਹਿੰਦੂ ਨੂੰ ਮੁਸਲਮਾਨ ਨਹੀਂ ਬਣਾ ਸਕੇ ਜਿਹੜਾ ਹਿੰਦੂ ਕਰਾਮਾਤੀ ਜਾਂ ਅਜ਼ਮਤੀ ਸੀ।
ਔਰ ਅਜ਼ਮਤ ਦੀ ਨਸਕੇ ਮਨਾਈ,
ਔਰ ਕਈ ਇਹੋ ਜਿਹੇ ਸਨ ਜਿਨ੍ਹਾਂ ਨੇ ਆਪਣੀ ਕਰਾਮਾਤ ਪ੍ਰਗਟ ਨਹੀਂ ਕੀਤੀ।
ਤਤ ਚਿੰਨ ਕਿਸੇ ਗਾਏ ਸੰਘਾਰੇ,
ਉਹਨਾਂ ਨੇ ਆਪਣੀ ਕਰਾਮਾਤ ਨਹੀਂ ਵਿਖਾਈ, ਉਹ ਜਿਹੜੇ ਕਰਾਮਾਤ ਜਿਨ੍ਹਾਂ ਨੇ ਨਹੀਂ ਵਿਖਾਈ ਉਹਨਾਂ ਨੂੰ ਮਾਰ ਵੀ ਦਿੱਤਾ, ਤਤ ਛਿੰਨ ਉਹਨਾਂ ਦਾ ਸੰਘਾਰ ਕਰ ਦਿੱਤਾ, ਬੜੇ ਹਿੰਦੂਆਂ ਦਾ ਕਤਲ ਵੀ ਕੀਤਾ ਗਿਆ, ਬੜੇ ਬੜੇ ਸਿੱਧ ਪੁਰਸ਼ ਜਿਹੜੇ ਚੰਗੇ ਚੰਗੇ ਮਹਾਤਮਾ ਸੀ ਬੰਦਗੀ ਵਾਲੇ ਸਨ ਉਹ ਵੀ ਔਰੰਗਜ਼ੇਬ ਨੇ ਕਤਲ ਕਰ ਦਿੱਤੇ, ਉਹਨਾਂ ਤੇ ਇਹਨੇ ਤਰਸ ਨਹੀਂ ਕੀਤਾ ਵੀ ਇਹ ਤਾਂ ਬੰਦਗੀ ਕਰਨ ਵਾਲੇ ਨੇ ਇਹਨਾਂ ਨੂੰ ਕੋਲੋਂ ਕੀ ਲੈਣਾ, ਉਹਨਾਂ ਨੂੰ ਵੀ ਇਹਨੇ ਕਤਲ ਕਰ ਦਿੱਤਾ।
ਅਰ ਤਿਸ ਕੋ ਪੱਖੀ ਗੈ ਮਾਰੇ,
ਜੇ ਕੋਈ ਉਹਨਾਂ ਦਾ ਕੋਈ ਪੱਖ ਪੂਰਦਾ ਸੀ, ਕੋਈ ਕਹਿੰਦਾ ਸੀ ਬਈ ਨਹੀਂ ਇਹ ਤਾਂ ਮਹਾਂਪੁਰਖ ਨੇ ਇਹਨਾਂ ਨੂੰ ਕਿਉਂ ਮਾਰਦੇ ਹੋ, ਉਹਨਾਂ ਪੱਖੀਆਂ ਨੂੰ ਵੀ ਫੜ ਕੇ ਮਾਰਿਆ ਵੀ ਤੁਸੀਂ ਹਮਾਇਤ ਕਰਦੇ ਹੋ, ਇਹਦਾ ਪੱਖ ਪੂਰਦੇ ਹੋ, ਜਿਹੜੇ ਪੱਖੀ ਸਨ ਉਹਨਾਂ ਦੇ ਪੱਖ ਕਰਨ ਵਾਲੇ ਬੋਲਣ ਵਾਲੇ, ਜਿਹੜਾ ਕੋਈ ਹਮਾਇਤ ਕਰਦਾ ਸੀ ਉਹਨੂੰ ਵੀ ਪਕੜ ਕੇ ਮਾਰਦੇ ਸਨ।
ਮਹਾਕਰੂਰ ਕਰਮਾ ਮਤ ਮੰਦ,
ਔਰੰਗਜ਼ੇਬ ਇਹੋ ਜਿਹਾ ਮਹਾਕਰੂਰ ਹੈ, ਕਰੂਰ ਕਰਮਾ, ਕਰੂਰ ਭੈੜੇ ਕਰਮ ਕਰਨ ਵਾਲਾ, ਮਾੜੀ ਮਤ ਵਾਲਾ ਹੈ।
ਕਾਜੀ ਮੁੱਲਾ ਮੂੜ ਬਿਲੰਦ,
ਫਿਰ ਜਿਹੋ ਜਿਹਾ ਆਪ ਹੈ ਉਹੋ ਜਿਹੇ ਦੇ ਨਾਲ ਕਾਜੀ ਮੁੱਲਾ ਰਹਿਣ ਵਾਲੇ ਨੇ, ਉਹੋ ਜਿਹੇ ਮੂਰਖ ਮਹਾਂਮੂਰਖ ਕਾਜੀ ਮਹਾਂਮੂਰਖ ਮੁਲਾਣੇ ਉਹੋ ਜਿਹੇ ਇਹਦੇ ਨਾਲ ਰਹਿੰਦੇ ਨੇ ਜਿਹੋ ਜੀ ਇਹਦੀ ਆਪਣੀ ਬਿਰਤੀ ਹੈ।
ਜਿਮ ਹਿੰਦੂਆਂ ਪਰ ਹੋਏ ਕਠਿਨਾਈ,
ਉਹ ਜਿਹੜੇ ਕਾਜੀ ਮੁਲਾਣੇ ਨੇ ਉਹ ਵੀ ਇਹੀ ਕੰਮ ਕਰਦੇ ਨੇ ਵੀ ਕਿਸੇ ਤਰੀਕੇ ਹਿੰਦੂਆਂ ਤੇ ਕਠਿਨਾਈ ਕਿਵੇਂ ਆਵੇ, ਉਹ ਹਰ ਵੇਲੇ ਉਪਾਅ ਹੀ ਇਹ ਬਹਿ ਕੇ ਸੋਚਦੇ ਰਹਿੰਦੇ ਨੇ ਵੀ ਹਿੰਦੂਆਂ ਤੇ ਕਿਵੇਂ ਚੋਟ ਕਰੀਏ, ਕਿਵੇਂ ਉਹਨਾਂ ਨੂੰ ਮਾਰੀਏ, ਕਿਵੇਂ ਉਹਨਾਂ ਨੂੰ ਲਤਾੜੀਏ, ਕਿਵੇਂ ਉਹਨਾਂ ਨੂੰ ਨੀਵਾਂ ਵਿਖਾਈਏ, ਇੱਦਾਂ ਹਿੰਦੂਆਂ ਤੇ ਕਿਵੇਂ ਕਠਿਨਾਈ ਆ ਸਕਦੀ ਹੈ, ਉਹ ਇਸ ਤਰ੍ਹਾਂ ਵੇਖਣ ਵਾਲੇ ਹਨ।
ਤੇ ਮਨੋਰੰਗ ਕੋ ਦੇਤ ਸਿਖਾਈ,
ਉਦਾਂ ਦੀ ਸਿੱਖਿਆ ਸਿਖਾਉਂਦੇ ਨੇ ਔਰੰਗਜ਼ੇਬ ਨੂੰ, ਜਿੱਦਾਂ ਦੀ ਸਿੱਖਿਆ ਇਹ ਸਿਖਾ ਕੇ ਹਿੰਦੂਆਂ ਨੂੰ ਹੇਠੀ ਵਿਖਾਣ, ਜਿਸ ਤਰੀਕੇ ਨਾਲ ਹਿੰਦੂਆਂ ਤੇ ਕਠਿਨਾਈ ਆਵੇ, ਉਦਾਂ ਦੀ ਪੜ੍ਹਾਈ ਉਦਾਂ ਦੀ ਸਿੱਖਿਆ ਇਹ ਔਰੰਗਜ਼ੇਬ ਨੂੰ ਸਿਖਾਉਂਦੇ ਤੇ ਪੜ੍ਹਾਉਂਦੇ ਨੇ।
ਪੂਰਬ ਸੋ ਗੁਰ ਧਰ ਕੇ ਦਰੋਹੀ,
ਫਿਰ ਹੁਣ ਜਿੱਥੇ ਹਿੰਦੂਆਂ ਦੇ ਵਿਰੋਧੀ ਸੀ ਉਥੇ ਔਰੰਗਜ਼ੇਬ ਦੇ ਨਾਲ ਕੁਝ ਕਾਜੀ ਕੁਝ ਮੁਲਾਣੇ ਇਹੋ ਜਿਹੇ ਵੀ ਸੀ ਜਿਹੜੇ ਗੁਰੂ ਘਰ ਨਾਲ ਵੀ ਵਿਰੋਧ ਰੱਖਦੇ ਸੀ, ਜਿਨ੍ਹਾਂ ਦੇ ਮਨ ਚ ਗੁਰੂ ਘਰ ਪ੍ਰਤੀ ਵਿਦਰੋਹ ਦੀ ਬਿਰਤੀ ਸੀ, ਜਿਹੜੇ ਪੁਰਾਣੇ ਮੂੜ ਪਾਪੀ ਭਰਤੀ ਕੀਤੇ ਹੋਏ ਸਨ, ਉਨ੍ਹਾਂ ਵਿਚੋਂ ਜਿਹੜੇ ਗੁਰੂ ਘਰ ਦੇ ਵਿਰੋਧੀ ਉਹ ਵੀ ਔਰੰਗਜ਼ੇਬ ਦੇ ਨਾਲ ਨੇ।
ਕਹਿਤ ਸੁਮੰਦ ਬਾਤ ਜਿਮ ਹੋਈ।
ਉਹ ਵੀ ਮੰਦੀਆਂ ਗੱਲਾਂ ਕਰਦੇ, ਜਿਹੜੀ ਮੰਦ ਬਾਤ ਹੁੰਦੀ ਹੈ ਉਹੀ ਔਰੰਗਜ਼ੇਬ ਨੂੰ ਕਹਿੰਦੇ ਹਨ।
ਸ਼ਾਹਜਹਾਂ ਵਿਗੜਿਓ ਜਬ ਹੀਤੇ,
ਜਦੋਂ ਬਾਦਸ਼ਾਹ ਸ਼ਾਹਜਹਾਨ ਗੁਰੂ ਘਰ ਨਾਲ ਵਿਗੜਿਆ, ਗੁਰੂ ਹਰਗੋਬਿੰਦ ਸਾਹਿਬ ਨਾਲ ਸ਼ਾਹਜਹਾਨ ਦਾ ਵਿਗਾੜ ਪਿਆ,
ਥਾਨ ਤੇ ਅਦਕ ਦੁਐਕ ਤਬ ਹੀਤੇ।
ਉਦੋਂ ਦੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਹੁਣ ਕਿੰਨੇ ਸਿਪਾਹੀ ਮਾਰੇ ਸਨ, ਕਿੰਨੇ ਤੁਰਕ ਮਾਰੇ ਸੀ, ਛੇਵੇਂ ਪਾਤਸ਼ਾਹ ਨੇ ਲੱਲਾ ਬੇਗ, ਕੰਬਰ ਬੇਗ, ਕਾਸਮ ਬੇਗ ਵਰਗੇ, ਉਹਨਾਂ ਦੇ ਰਿਸ਼ਤੇਦਾਰ ਵੀ ਤਾਂ ਔਰੰਗਜ਼ੇਬ ਦੇ ਕੋਲ ਹੀ ਰਹਿੰਦੇ ਸੀ ਨਾ। ਉਹਨਾਂ ਦੇ ਜਿਹੜੇ ਭਰਾ, ਕੋਈ ਸਰਬੰਧੀ, ਕੋਈ ਮਿੱਤਰ, ਉਹ ਔਰੰਗੇ ਦੇ ਨਾਲ ਰਹਿੰਦੇ ਸੀ। ਹੁਣ ਸ਼ਾਹਜਹਾਨ ਦੇ ਨਾਲ ਜਦੋਂ ਗੁਰੂ ਘਰ ਦਾ ਵਿਗਾੜ ਹੋਇਆ, ਸ਼ਾਹਜਹਾਨ ਗੁਰੂ ਘਰ ਨਾਲੋਂ ਵਿਗੜਿਆ, ਉਦੋਂ ਦੇ ਕਈ ਲੋਕ ਦਵੈਖੀ ਸੀ ਗੁਰੂ ਘਰ ਦੇ, ਜਿਹੜੇ ਗੁਰੂ ਘਰ ਨਾਲ ਉਦੋਂ ਦੀ ਦਵੈਸ਼ ਰੱਖਦੇ ਸਨ।
ਕਹਿ ਕਹਿ ਪੂਰੇ ਕ੍ਰੋਧੀ ਉਪਾਵੇ,
ਝੂਠੇ ਝੂਠੀਆਂ ਗੱਲਾਂ ਕਰ ਕਰਕੇ ਗੁਰੂ ਘਰ ਦੇ ਬਰਖਿਲਾਫ਼ ਔਰੰਗਜ਼ੇਬ ਦੇ ਕੰਨ ਭਰ ਭਰ ਕੇ, ਔਰੰਗਜ਼ੇਬ ਦੇ ਹਿਰਦੇ ਚ ਗੁਰੂ ਘਰ ਪ੍ਰਤੀ ਕ੍ਰੋਧ ਪੈਦਾ ਕਰਦੇ ਨੇ, ਗੁੱਸਾ ਪੈਦਾ ਕਰਦੇ ਨੇ।
ਸਤਿਗੁਰ ਘਰ ਸੋਂ ਵੈਰ ਵਧਾਵੇ,
ਸਤਿਗੁਰਾਂ ਦੇ ਘਰ ਦੇ ਨਾਲ ਵੈਰ ਵਧਾਉਂਦੇ ਨੇ, ਗੁਰੂ ਘਰ ਦੇ ਨਾਲ ਦੁਸ਼ਮਣੀ ਵਧਾਉਂਦੇ ਹਨ।
ਸੁਣੋ ਸ਼ਾਹ ਹਿੰਦੂਆਂ ਗੁਰ ਏਕ,
ਔਰ ਇਸ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰ ਦਿਓ, ਜਿਹੜੇ ਗੁਰੂ ਘਰ ਦੇ ਵਿਦਰੋਹੀ ਵਿਰੋਧੀ ਸੀ ਨਾ ਸ਼ਾਹਜਹਾਨ ਦੇ ਸਮੇਂ ਦੇ, ਉਹ ਹੁਣ ਔਰੰਗਜ਼ੇਬ ਦੇ ਕੰਨ ਭਰਦੇ। ਬਾਦਸ਼ਾਹ ਔਰੰਗਜ਼ੇਬ ਨੂੰ ਕਹਿੰਦੇ, ਔਰੰਗਜ਼ੇਬ ਸੁਣ, ਤੈਨੂੰ ਇੱਕ ਗੱਲ ਦੱਸੀਏ ਕਿ ਹਿੰਦੂਆਂ ਦਾ ਗੁਰੂ ਕਹਾਂਦਾ। ਉਹ ਸਿੱਖਾਂ ਨੂੰ ਵੀ ਹਿੰਦੂ ਹੀ ਦੱਸਦੇ ਸੀ ਮੁਸਲਮਾਨ, ਹਾਲਾਂਕਿ ਸਿੱਖ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰੇ ਨੇ, ਪਰ ਜਿਹੜੇ ਮੁਸਲਮਾਨ ਵਿਰੋਧੀ ਸੀ ਇਹ ਸਿੱਖਾਂ ਨੂੰ ਵੀ ਹਿੰਦੂ ਦੱਸ ਕੇ ਵੀ ਇਹ ਵੀ ਹਿੰਦੂ ਨੇ ਔਰੰਗਜ਼ੇਬ ਦੇ ਕੰਨ ਭਰਦੇ ਸੀ, ਕਿਉਂਕਿ ਔਰੰਗਜ਼ੇਬ ਹਿੰਦੂਆਂ ਦਾ ਵਿਰੋਧੀ ਸੀ ਨਾ, ਤੇ ਉਹਨੂੰ ਇਹੀ ਕਹਿੰਦੇ ਸੀ ਵੀ ਇਹ ਜਿਹੜੇ ਸਿੱਖ ਨੇ ਵੀ ਹਿੰਦੂ ਹੀ ਨੇ। ਏਦਾਂ ਕੰਨ ਭਰਦੇ ਹੋਏ ਔਰੰਗਜ਼ੇਬ ਬਾਦਸ਼ਾਹ ਦੇ ਕਹਿੰਦੇ, ਬਾਦਸ਼ਾਹ ਇੱਕ ਹਿੰਦੂਆਂ ਦਾ ਗੁਰੂ ਆਪਣੇ ਆਪ ਨੂੰ ਕਹਾਉਂਦਾ ਹੈ,
ਜਿਸ ਕੋ ਮਾਨੈ ਦੇਸ਼ ਅਨੇਕ,
ਉਹਨੂੰ ਬੜੇ ਦੇਸ਼ ਪੂਜਦੇ ਨੇ, ਬੜੇ ਲੋਕ ਆ ਕੇ ਉਹਦੀ ਪੂਜਾ ਕਰਦੇ ਹਨ।
ਕਰਾ ਮਾਤ ਕੇ ਧਨੀ ਕਹਾਵੇ,
ਉਹ ਜਿਹੜਾ ਗੁਰੂ ਹੈ ਉਹ ਸਿੱਖਾਂ ਦਾ ਗੁਰੂ ਹੈ, ਉਹ ਕਰਾਮਾਤ ਵਿਚ ਵੀ ਆਪਣੇ ਆਪ ਨੂੰ ਬੜਾ ਧਨੀ ਕਹਾਉਂਦਾ, ਉਹ ਕਰਾਮਾਤ ਦੇ ਵਿਚ ਵੀ ਬੜਾ ਵੱਡਾ ਸ਼ਾਹੂਕਾਰ ਕਹਾਉਂਦਾ ਹੈ।
ਜੋ ਜਿਮ ਚਾਹੇ ਤਿਮ ਦਿਖਰਾਵੇ,
ਔਰ ਜੋ ਜਿਵੇਂ ਕੋਈ ਚਾਹੁੰਦਾ ਉਸੇ ਤਰ੍ਹਾਂ ਉਹਨੂੰ ਵਿਖਾ ਦਿੰਦੇ ਨੇ। ਏਡੇ ਵੱਡੇ ਕਰਾਮਾਤੀ ਨੇ ਉਹ ਗੁਰੂ ਜੀ, ਉਹ ਗੁਰੂ ਏਡਾ ਵੱਡਾ ਕਰਾਮਾਤੀ ਤੇ ਅਜਮਤੀ ਹੈ ਕਿ ਜਿਹੜਾ ਜਿਵੇਂ ਕੋਈ ਚਾਹੁੰਦਾ ਉਹਨੂੰ ਉਸੇ ਤਰ੍ਹਾਂ ਦੀ ਕਰਾਮਾਤ ਵਿਖਾ ਦਿੰਦੇ ਹਨ।
ਜਹਾਂਗੀਰ ਸ਼ਾਹ ਜੋ ਤੋ ਦਾਦਾ,
ਹੇ ਔਰੰਗਜ਼ੇਬ ਜਿਹੜਾ ਤੇਰਾ ਦਾਦਾ ਸੀ ਬਾਦਸ਼ਾਹ ਜਹਾਂਗੀਰ, ਜਿਹੜਾ ਤੇਰਾ ਦਾਦਾ ਸੀ,
ਤਿੰਨੋ ਹਕਾਰੇ ਤੇ ਲਾਦਾ,
ਤੇਰੇ ਦਾਦੇ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਸੀ, ਫੇਰ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ, ਜਿਹੜੇ ਛੇਵੇਂ ਗੁਰੂ ਹੋਏ ਨੇ, ਉਹਨਾਂ ਨੇ ਉਹਨਾਂ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੇ ਆਪਣੇ ਕੋਲ ਉਹਨਾਂ ਨੂੰ ਬੁਲਾਇਆ ਸੀ।
ਗਵਾਲੀਅਰ ਕੇ ਦੁਰਗ ਮਜਾਰੇ,
ਸ੍ਰੀ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚ, ਜਿਹੜਾ ਕਿਲਾ ਬੜਾ ਵੱਡਾ ਕਿਲਾ ਔਰ ਜਿਹਦੇ ਵਿਚ ਉਮਰ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਉਥੇ ਗਵਾਲੀਅਰ ਦੇ ਕਿਲੇ ਦੇ ਅੰਦਰ,
ਕਿਤਕ ਦਿਵਸ ਸੋ ਤਾਂ ਬਿਠਾਰੇ,
ਉਸ ਗਵਾਲੀਅਰ ਦੇ ਕਿਲੇ ਵਿਚ ਉਸ ਗੁਰੂ ਹਰਗੋਬਿੰਦ ਸਾਹਿਬ ਨੂੰ ਬਿਠਾਇਆ ਗਿਆ, ਤੇਰੇ ਦਾਦੇ ਜਹਾਂਗੀਰ ਨੇ ਉਹਨਾਂ ਨੂੰ ਉਥੇ ਬਿਠਾ ਕੇ ਕਿਹਾ ਕਿ ਤੂੰ ਮੇਰੇ ਵਾਸਤੇ ਤਪ ਕਰ, ਜਪ ਕਰ, ਤੇ ਉਹਨਾਂ ਨੂੰ ਉਥੇ ਉਹਨਾਂ ਨੇ ਬਿਠਾਇਆ ਸੀ।
ਰਿਓ ਤਾਂ ਸਾਧਿਓ ਚਾਲੀਸਾ,
ਉਥੇ ਰਹਿ ਕੇ ਸਿੱਖਾਂ ਦੇ ਉਸ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿਚ ਰਹਿ ਕੇ ਚਾਲੀਆ ਸਾਧਿਆ, ਉਥੇ ਉਹਨਾਂ ਨੇ ਚਾਲੀਸਾ ਕੀਤਾ।
ਕਰਿਓ ਕਾਜ ਜਿਮ ਚਿਓ ਮਾਈਸ਼ਾ,
ਜਿਵੇਂ ਤੇਰੇ ਦਾਦੇ ਜਹਾਂਗੀਰ ਨੇ ਚਾਹਿਆ ਉਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ, ਜਿਵੇਂ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਵਾਸਤੇ ਚਾਲੀਆ ਕੱਟੋ, ਚਾਲੀਸਾ ਕਰੋ, ਉਸੇ ਤਰ੍ਹਾਂ ਉਹਨਾਂ ਨੇ ਉਹਦੀ ਗੱਲ ਮੰਨ ਕੇ ਗਵਾਲੀਅਰ ਦੇ ਕਿਲੇ ਵਿਚ ਰਹਿ ਕੇ ਚਾਲੀਸਾ ਕੀਤਾ।
ਇਸ ਪਸ਼ਚਾਤ ਸਾਥ ਬੋ ਰਹੇ,
ਉਸ ਤੋਂ ਬਾਅਦ ਤੇਰੇ ਦਾਦੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਨਾਲ ਹੀ ਰੱਖਿਆ। ਜਦੋਂ ਗਵਾਲੀਅਰ ਦੇ ਕਿਲੇ ਚੋਂ ਆ ਗਏ ਤੇ ਉਹਨੂੰ ਹਰ ਵਕਤ ਗੁਰੂ ਜੀ ਨੂੰ ਆਪਣੇ ਨਾਲ ਰੱਖਿਆ।
ਜੈ ਲਗ ਸ਼ਾਹ ਜੀਅਨ ਜਗ ਲਏ,
ਜਦੋਂ ਤੱਕ ਬਾਦਸ਼ਾਹ ਜਗਤ ਵਿਚ ਜਿਉਂਦਾ ਰਿਹਾ ਉਦੋਂ ਤੱਕ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਨਾਲ ਰੱਖਿਆ।
ਸ਼ਾਹ ਜਾਂ ਹੋਇਓ ਤਿਸ ਪਾਛੇ,
ਜਦੋਂ ਜਹਾਂਗੀਰ ਦੀ ਮੌਤ ਹੋ ਗਈ ਤੇ ਉਹਦੇ ਤੋਂ ਬਾਅਦ ਤੇਰਾ ਬਾਪ ਸ਼ਾਹਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ।
ਰਹੇ ਸੰਗ ਕੁਛ ਦਿਨ ਬਿਦਿਆਛੇ,
ਕੁਝ ਸਮਾਂ ਗੁਰੂ ਹਰਗੋਬਿੰਦ ਸਾਹਿਬ ਤੇਰੇ ਪਿਤਾ ਸ਼ਾਹਜਹਾਨ ਦੇ ਨਾਲ ਵੀ ਰਹੇ ਲਾਹੌਰ ਦੇ ਵਿਚ, ਕੁਝ ਚੰਗੇ ਤਰੀਕੇ ਨਾਲ ਚੰਗੇ ਢੰਗ ਦੇ ਨਾਲ ਰਹਿੰਦੇ ਰਹੇ।
ਬਿਗਰ ਪਰਿਓ ਤਬ ਸ਼ਾਹ ਰਿਸਾਇਓ,
ਤੇ ਫਿਰ ਅਚਾਨਕ ਗੁਰੂ ਜੀ ਬਾਦਸ਼ਾਹ ਨਾਲ ਵਿਗਾੜ ਪਾ ਕੇ ਬਹਿ ਗਏ। ਗੁਰੂ ਹਰਗੋਬਿੰਦ ਸਾਹਿਬ ਤੇਰੇ ਪਿਤਾ ਦੇ ਨਾਲ ਉਹਨਾਂ ਨੇ ਵਿਗਾੜ ਪਾ ਲਿਆ ਤੇ ਬਾਦਸ਼ਾਹ ਸ਼ਾਹਜਹਾਨ ਬੜਾ ਗੁੱਸੇ ਵਿਚ ਆਇਆ ਉਹਨਾਂ ਤੇ, ਉਹਨੇ ਬੜਾ ਰੋਸ ਪ੍ਰਗਟ ਕੀਤਾ।
ਲਸ਼ਕਰ ਤਿਸ ਪਸ਼ਚਾਤ ਚੜਾਇਓ,
ਉਹਨੇ ਗੁਰੂ ਹਰਗੋਬਿੰਦ ਸਾਹਿਬ ਤੇ 7000 ਫੌਜ ਚੜਾ ਕੇ ਭੇਜ ਦਿੱਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨਾਲ ਤੇਰਾ ਪਿਤਾ ਸ਼ਾਹਜਹਾਨ ਵਿਗੜਿਆ ਤੇ ਬਾਦਸ਼ਾਹ ਸ਼ਾਹਜਹਾਨ ਨੇ ਆਪਣਾ ਗੁੱਸਾ ਕੱਢਣ ਵਾਸਤੇ 7000 ਫੌਜ ਭੇਜੀ ਗੁਰੂ ਹਰਗੋਬਿੰਦ ਸਾਹਿਬ ਤੇ ਚੜਾ ਕੇ।
ਤਿੰਨ ਕੋ ਸ੍ਰੀ ਅੰਮ੍ਰਿਤ ਸਰ ਥਾਨ,
ਤੇ ਗੁਰੂ ਹਰਗੋਬਿੰਦ ਸਾਹਿਬ ਦੀ ਜਗ੍ਹਾ ਸੀ ਜਿਹਨੂੰ ਇਹ ਬੜਾ ਵੱਡਾ ਪਵਿੱਤਰ ਸਥਾਨ ਮੰਨਦੇ ਨੇ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਉਹਨਾਂ ਦਾ ਸਥਾਨ ਹੈ, ਉਹਨਾਂ ਦੀ ਜਗ੍ਹਾ ਹੈ।
ਜੜ ਤੂਰਨ ਤੈ ਕੀਨ ਪਿਆਨ,
ਉੱਥੇ ਫੌਜਾਂ ਚੜ ਕੇ ਗਈਆਂ, ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਤੇ ਹਮਲਾ ਕੀਤਾ।
ਬੜੋ ਜੰਗ ਐਸੋ ਤੈ ਪਇਓ,
ਉੱਥੇ ਬੜਾ ਵੱਡਾ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਬੜਾ ਵੱਡਾ ਭਾਰੀ ਗਹਿ ਗੱਟ ਜੰਗ ਹੋਇਆ।
ਲਸ਼ਕਰ ਬ੍ਰਿੰਦ ਲੜਤਈ ਛਇਓ,
ਔਰ ਕਹਿੰਦੇ ਏਡੀ ਦਲੇਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਲੜੇ ਕਿ ਜਿੰਨਾ ਲਸ਼ਕਰ 7000 ਫੌਜ ਭੇਜੀ ਸੀ ਉਹ ਸਾਰੀ ਫੌਜ ਜੰਗ ਦੇ ਮੈਦਾਨ ਦੇ ਵਿਚ ਉਥੇ ਗੁਰੂ ਜੀ ਨੇ ਮਾਰ ਮੁਕਾਈ।
ਗਨ ਸੁਪਟਨ ਅਰਹਿਨ ਖਪਾਇਓ,
ਸੂਰਮਿਆਂ ਦੇ ਸਮੇਤ ਜਿਹੜੇ ਘੋੜੇ ਸੀ ਘੋੜੇ ਤੱਕ ਵੀ ਜਿਉਂਦੇ ਨਹੀਂ ਛੱਡੇ ਗੁਰੂ ਜੀ ਨੇ, ਘੋੜਿਆਂ ਤੱਕ ਨੂੰ ਵੀ ਜੰਗ ਦੇ ਮੈਦਾਨ ਵਿਚ ਸੂਰਮਿਆਂ ਸਮੇਤ ਮਾਰ ਮੁਕਾਇਆ।
ਜੀਤ ਰੇ ਉਹ ਦਲ ਤ੍ਰਸਤ ਭਜਾਇਓ,
ਜਿਹੜੇ ਦਲ ਜਿਹੜੀ ਫੌਜ ਕਿਤੇ ਮਾੜੀ ਮੋਟੀ ਪਿੱਛੇ ਜਿਉਂਦੀ ਰਹਿ ਗਈ ਉਹਨਾਂ ਨੂੰ ਵੀ ਡਰਾ ਕੇ ਭਜਾ ਦਿੱਤਾ, ਉਹ ਵੀ ਡਰ ਕੇ ਨੱਠ ਗਏ ਗੁਰੂ ਤੋਂ।
ਸ਼ਾਹਜਹਾਂ ਸੁਣ ਰਿਸਿਓ ਬਿਸਾਲਾ,
ਇਹ ਸੁਣ ਕੇ ਬਾਦਸ਼ਾਹ ਫਿਰ ਬੜੇ ਗੁੱਸੇ ਵਿਚ ਆਇਆ ਕਿ ਮੇਰੀ ਫੌਜ ਹਾਰ ਕੇ ਆ ਗਈ, ਮੇਰੀ ਫੌਜ ਨੂੰ ਉਹਨਾਂ ਨੇ ਮਾਰ ਮੁਕਾਇਆ, ਤੇ ਬਾਦਸ਼ਾਹ ਸ਼ਾਹਜਹਾਨ ਬੜਾ ਗੁੱਸੇ ਵਿਚ ਆਇਆ।
ਪਠਨ ਲੱਗਿਓ ਲਸ਼ਕਰ ਜਿਸ ਕਾਲਾ,
ਤੇ ਫਿਰ ਉਹ ਆਪਣਾ ਬੜਾ ਵੱਡਾ ਭਾਰੀ ਲਸ਼ਕਰ ਦੁਬਾਰਾ ਭੇਜਣ ਲੱਗਾ।
ਛੋਰ ਸੁਦਾ ਸਰ ਕੋ ਤਬ ਗਏ,
ਤੇ ਗੁਰੂ ਹਰਗੋਬਿੰਦ ਸਾਹਿਬ ਇਹੋ ਜੇ ਤੇਜ ਤਰਾਰ ਨਿਕਲੇ ਕਿ ਉਹਨਾਂ ਨੇ ਅੰਮ੍ਰਿਤਸਰ ਨਗਰ ਹੀ ਛੱਡ ਦਿੱਤਾ, ਤੇ ਅੰਮ੍ਰਿਤਸਰ ਨਗਰ ਛੱਡ ਕੇ ਉਥੋਂ ਕਿਤੇ ਹੋਰ ਚਲੇ ਗਏ।
ਜੰਗਲ ਦੇਸ਼ ਪ੍ਰਵੇਸ਼ਤ ਪਏ,
ਜੰਗਲ ਦੇ ਇਲਾਕੇ ਵਿਚ ਮਾਲਵੇ ਦੇ ਇਲਾਕੇ ਦੇ ਵਿਚ ਚੱਲ ਕੇ ਪ੍ਰਵੇਸ਼ ਕਰ ਗਏ।
ਪੁਨ ਤੈ ਜਾਏ ਤੁਰੰਗ ਕਟਵਾਏ,
ਜਦੋਂ ਉਥੇ ਜੰਗਲ ਚ ਚਲੇ ਗਏ ਉਥੇ ਜਾ ਕੇ ਵੀ ਚੁੱਪ ਨਹੀਂ ਬਏ, ਗੁਰੂ ਨੇ ਉਥੇ ਜਾ ਕੇ ਬਾਦਸ਼ਾਹ ਸ਼ਾਹਜਹਾਨ ਦੇ ਘੋੜੇ ਕਢਵਾ ਲਏ। ਦਿਲਬਾਗ ਤੇ ਗੁਲਬਾਗ ਬੜੇ ਕੀਮਤੀ ਘੋੜੇ ਸੀ ਤੇਰੇ ਪਿਤਾ ਸ਼ਾਹਜਹਾਨ ਦੇ, ਉਹ ਘੋੜੇ ਲਾਹੌਰ ਦੇ ਕਿਲੇ ਵਿਚੋਂ ਗੁਰੂ ਨੇ ਉਥੇ ਕਢਵਾ ਕੇ ਮੰਗਾ ਲਏ।
ਦਰਿਆਉਨ ਤਰ ਗਨ ਸਮੁਦਾਏ,
ਇਹੋ ਜੇ ਦਰਿਆਈ ਘੋੜੇ ਸੀ, ਉਹਨਾਂ ਵਿਚ ਬੜੇ ਗੁਣ ਸੀ, ਬੜੇ ਹੁਨਰ ਸੀ, ਬੜੇ ਗੁਣਵਾਨ ਘੋੜੇ ਸਨ।
ਲੱਲਾ ਕੰਬਰ ਸੂਬੇ ਦੋਏ,
ਬਾਦਸ਼ਾਹ ਨੇ ਫਿਰ ਨਾਰਾਜ਼ ਹੋ ਕੇ ਸ਼ਾਹਜਹਾਨ ਨੇ ਲੱਲਾ ਬੇਗ ਕੰਬਰ ਬੇਗ ਜਿਹੜੇ ਦੋ ਬੜੇ ਵੱਡੇ ਜਰਨੈਲ ਸਨ,
ਕਰੇ ਪਠਾਵਨ ਰਿਸਮੈ ਹੋਏ,
ਕਾਬਲ ਦੇ ਇਲਾਕੇ ਦੇ ਰਹਿਣ ਵਾਲੇ ਸੀ, 35000 ਫੌਜ ਇਨ੍ਹਾਂ ਦੇ ਅਧੀਨ ਮਤਹਿਤ ਕਰਕੇ ਲੱਲਾ ਬੇਗ ਤੇ ਕੰਬਰ ਬੇਗ ਨੂੰ ਭੇਜਿਆ।
ਜੰਗਲ ਦੇਸ਼ ਜੰਗਲ ਕਰ ਪਾਰੋ,
ਜੰਗਲ ਦੇ ਉਸ ਦੇਸ਼ ਵਿਚ ਗੁਰੂ ਨੇ ਫਿਰ ਦੁਬਾਰਾ ਜੰਗ ਕੀਤਾ, ਬੜਾ ਭਿਆਨਕ ਜੰਗ ਹੋਇਆ।
ਦੋਨੋ ਕੋ ਦਲ ਜੁੱਤ ਸੰਗਾਰੋ।
ਲੱਲਾ ਬੇਗ, ਕੰਬਰ ਬੇਗ, ਕਾਬਲ ਬੇਗ ਵਰਗਿਆਂ ਨੂੰ ਸਾਰਿਆਂ ਨੂੰ ਦਲ ਸਮੇਤ ਜਿੰਨੀ ਫੌਜ ਗਈ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਚ ਮਾਰ ਮੁਕਾਇਆ।
ਹੁਣ ਕਰਤਾਰਪੁਰੇ ਮੈਂ ਲੜਿਓ,
ਮੇਰੇ ਕਰਤਾਰਪੁਰ ਦਾ ਇਹਨਾਂ ਨੇ ਜੰਗ ਲੜਿਆ। ਕਰਤਾਰਪੁਰ ਨਗਰ ਹੈ, ਉਥੇ ਇਹਨਾਂ ਨੇ ਬੜਾ ਵੱਡਾ ਜੰਗ ਲੜਿਆ।
ਤੈਂ ਪੀ ਲਸ਼ਕਰ ਲੜਬੋ ਮਰਿਓ,
ਉਥੇ ਵੀ 70,000 ਤੋਂ ਵੱਧ ਫੌਜ ਭੇਜੀ ਗਈ ਗੁਰੂ ਨਾਲ ਜੰਗ ਕਰਨ ਵਾਸਤੇ, ਤੇ ਉਹ ਸਾਰੀ ਫੌਜ ਗੁਰੂ ਹਰਗੋਬਿੰਦ ਸਾਹਿਬ ਨਾਲ ਲੜ ਕੇ ਜੰਗ ਦੇ ਮੈਦਾਨ ਵਿਚ ਮਾਰੀ ਗਈ।
ਅਬ ਗਾਦੀ ਪਰ ਤਿਸ ਕੋ ਪੋਤਾ,
ਇਹੋ ਜਿਹਾ ਉਹ ਗੁਰੂ ਸੀ, ਬੜਾ ਕਰਾਮਾਤੀ ਅਜਮਤੀ ਗੁਰੂ ਸੀ, ਤੇ ਉਹਦੀ ਜਗ੍ਹਾ ਤੇ ਹੁਣ ਉਹਦਾ ਪੋਤਰਾ ਗੁਰਤਾ ਗੱਦੀ ਤੇ ਬੈਠਾ ਹੋਇਆ। ਉਹਦੀ ਜਗ੍ਹਾ ਤੇ ਇਸ ਵਕਤ ਉਹਦਾ ਪੋਤਰਾ ਹੈ ਜਿਹੜਾ ਗੁਰਤਾ ਗੱਦੀ ਤੇ ਬੈਠਾ ਹੈ।
ਦੀਰਗ ਕਰਾਮਾਤ ਕੋ ਪੋਤਾ,
ਔਰ ਉਹਦਾ ਨਾਮ ਹੈ ਸ੍ਰੀ ਗੁਰੂ ਹਰ ਰਾਏ ਜੀ, ਔਰ ਸੁਣਿਆ ਕਿ ਉਹ ਵੀ ਬੜਾ ਵੱਡਾ ਦੀਰਘ ਕਰਾਮਾਤੀ ਹੈ। ਜਿਹੜਾ ਉਹਨਾਂ ਦਾ ਪੋਤਰਾ ਗੁਰਤਾ ਗੱਦੀ ਤੇ ਬੈਠਾ ਉਹ ਬੜਾ ਵੱਡਾ ਕਰਾਮਾਤੀ ਹੈ, ਬੜਾ ਵੱਡਾ ਅਜਮਤੀ ਹੈ। ਸੁਣਿਆ ਵੀ ਕਰਾਮਾਤਾਂ ਦਾ ਜਹਾਜ਼ ਹੈ।
ਦਾਰਸ਼ ਕੋ ਮਿਲਿਓ ਤਿਸ ਜਾਈ,
ਫਿਰ ਇਹਨਾਂ ਨੇ ਕੰਨ ਭਰਿਓ ਔਰੰਗਜ਼ੇਬ ਦੇ, ਕਹਿੰਦਾ ਜੀ ਉਹ ਤੁਹਾਡੇ ਖਿਲਾਫ ਕੰਮ ਕਰ ਰਹੇ ਨੇ ਗੁਰੂ ਹਰ ਰਾਏ ਜੀ। ਤੇਰਾ ਵੱਡਾ ਭਰਾ ਜਿਹੜਾ ਤੇਰੇ ਤੋਂ ਬਾਗੀ ਹੋਇਆ ਦਾਰਸ਼ ਕੋ, ਉਹ ਜਾ ਕੇ ਗੁਰੂ ਹਰ ਰਾਏ ਸਾਹਿਬ ਨੂੰ ਮਿਲਿਆ, ਉਹਨੇ ਜਾ ਕੇ ਗੁਰੂ ਹਰ ਰਾਏ ਸਾਹਿਬ ਨਾਲ ਮੇਲ ਮਿਲਾਪ ਕੀਤਾ।
ਆਪਣੇ ਹਕੀਕਤ ਸਕਲ ਸੁਣਾਈ,
ਦਾਰਾ ਸ਼ਕੋ ਨੇ ਜਾ ਕੇ ਆਪਣੀ ਸਾਰੀ ਹਕੀਕਤ, ਆਪਣੀ ਸਾਰੀ ਵਿਦਿਆ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਜਾ ਕੇ ਸੁਣਾਈ।
ਦੇ ਤਰੇ ਉਹ ਤਿਸ ਕੋ ਉਪਦੇਸ਼,
ਤੇ ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਕੋ ਨੂੰ ਵੀ ਬੜੇ ਉਪਦੇਸ਼ ਦਿੱਤੇ ਨੇ, ਉਹਨੂੰ ਵੀ ਬੜੀਆਂ ਸਿੱਖਿਆਵਾਂ ਦਿੱਤੀਆਂ ਨੇ।
ਪਰ ਭਰਾਤਾ ਸੋ ਜੁੱਤ ਵਿਸ਼ੇਸ਼,
ਉਹਨਾਂ ਨੇ ਇਹ ਸਿੱਖਿਆ ਦਿੱਤੀ ਦਾਰਾ ਸ਼ਕੋ ਨੂੰ ਕਿ ਦਾਰਾ ਸ਼ਕੋ ਤੂੰ ਆਪਣੇ ਭਰਾ ਔਰੰਗਜ਼ੇਬ ਨਾਲ ਲੜਾਈ ਕਰ। ਹਾਲਾਂਕਿ ਸਤਿਗੁਰਾਂ ਨੇ ਤਾਂ ਉਹਨੂੰ ਭਗਤੀ ਭਾਵਨਾ ਦਾ ਹੀ ਉਪਦੇਸ਼ ਦਿੱਤਾ, ਬ੍ਰਹਮ ਗਿਆਨ ਦਾ ਹੀ ਉਪਦੇਸ਼ ਦਿੱਤਾ, ਉਹਨੇ ਦੁਨੀਆਂ ਦੀ ਬਾਦਸ਼ਾਹੀ ਦਾ ਤਾਂ ਜ਼ਿਕਰ ਹੀ ਨਹੀਂ ਸੀ ਕੀਤਾ ਸਤਿਗੁਰਾਂ ਕੋਲ। ਮਹਾਰਾਜ ਜੀ ਕਹਿੰਦੇ ਤੈਨੂੰ ਅਸੀਂ ਦੀਨ ਧਰਮ ਦੀ ਬਾਦਸ਼ਾਹੀ ਦਿੱਤੀ ਹੋਈ, ਪਰ ਇਹਨਾਂ ਨੇ ਹੁਣ ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ, ਦੁਸ਼ਮਣ ਹਮੇਸ਼ਾ ਅਣਹੋਈ ਗੱਲ ਕਰਦਾ ਜਿਹੜੀ ਨਾ ਹੋਈ ਹੋਵੇ, ਕਹਿੰਦੇ ਜੀ ਉਹ ਤਾਂ ਦਾਰਾ ਸ਼ਕੋ ਨੂੰ ਵੀ ਸਿਖਾਉਂਦੇ ਰਹੇ ਨੇ ਗੁਰੂ ਹਰ ਰਾਏ ਸਾਹਿਬ ਕਿ ਤੂੰ ਜਾ ਕੇ ਔਰੰਗਜ਼ੇਬ ਨਾਲ ਆਪਣੇ ਭਰਾ ਨਾਲ ਜੰਗ ਕਰ।
ਹਮ ਸੰਗੀ ਤੂੰ ਲਰਬੇ ਮਾਏ,
ਉਹ ਕਹਿੰਦੇ ਰਹੇ ਨੇ ਕਿ ਅਸੀਂ ਤੇਰੇ ਹਮਾਇਤ ਵਿਚ ਆ, ਅਸੀਂ ਤੇਰੇ ਸੰਗੀ ਆ, ਜੇ ਤੂੰ ਬਾਦਸ਼ਾਹ ਔਰੰਗਜ਼ੇਬ ਨਾਲ ਲੜੇਗਾ ਤੇ ਅਸੀਂ ਤੇਰੀ ਮਦਦ ਕਰਾਂਗੇ।
ਸੇਵਕ ਸੈਨ ਸਕੇਲੇ ਪਾਏ,
ਅਸੀਂ ਆਪਣੇ ਸਾਰੇ ਸੇਵਕਾਂ ਤੇ ਸੈਨਾ ਨੂੰ ਇਕੱਠੇ ਕਰਕੇ ਤੇਰੀ ਮਦਦ ਕਰਾਂਗੇ।
ਅਪਰ ਪੂਮਲੇ ਸੰਗ ਮਿਲਾਏ,
ਹੋਰ ਵੀ ਜਿਹੜੇ ਰਾਜੇ ਨੇ ਅਸੀਂ ਤੇਰੇ ਨਾਲ ਮਿਲਾ ਦਿਆਂਗੇ।
ਜਿਉ ਤਿਉ ਤੁਝ ਕੋ ਕਰੇ ਸੁਰਾਏ,
ਜਿਵੇਂ ਕਿਵੇਂ ਕਰਕੇ ਹੇ ਦਾਰਾ ਸ਼ਕੂ ਅਸੀਂ ਤੈਨੂੰ ਰਾਜਾ ਬਣਾਵਾਂਗੇ, ਬਾਦਸ਼ਾਹ ਬਣਾਵਾਂਗੇ। ਇਹ ਗੱਲਾਂ ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਕੋ ਨੂੰ ਕਹੀਆਂ ਨੇ।
ਪਾਤਸ਼ਾਹ ਕੋ ਮਾਲਕ ਹੈ,
ਅਸੀਂ ਤੈਨੂੰ ਪਾਤਸ਼ਾਹੀ ਦਾ ਮਾਲਕ ਬਣਾਵਾਂਗੇ।
ਤੇਰੋ ਸਾਥ ਸਦਾ ਨਿਰਭੈ,
ਔਰ ਅਸੀਂ ਸਦਾ ਤੇਰਾ ਸਾਥ ਨਿਭਾਵਾਂਗੇ, ਤੇਰੇ ਨਾਲ ਰਵਾਂਗੇ। ਇਹ ਗੱਲਾਂ ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਕੋ ਨੂੰ ਕਹੀਆਂ ਸਨ, ਔਰੰਗਜ਼ੇਬ ਤੇਰੇ ਵੱਡੇ ਭਰਾ ਨੂੰ ਕਹੀਆਂ ਸਨ।
ਅਸ ਮਸਲਤ ਬਹੁਤੀ ਸਿਖਲਾਈ,
ਏਦਾਂ ਦੀਆਂ ਬਹੁਤ ਸਾਰੀਆਂ ਸਲਾਹਾਂ ਦੇ ਕੇ, ਏਦਾਂ ਦੀਆਂ ਬਹੁਤ ਸਾਰੀਆਂ ਮਸਲਤਾਂ ਤੇ ਸਿਖਲਾਈਆਂ ਦਿੱਤੀਆਂ।
ਜੈਤ ਪਯੋ ਤੁਮ ਸੰਗ ਲੜਾਈ,
ਤੇ ਫਿਰ ਵੇਖੋ ਬਾਦਸ਼ਾਹ ਔਰੰਗਜ਼ੇਬ ਤੇਰੇ ਨਾਲ ਕਿੰਨੀ ਲੜਾਈ ਕੀਤੀ, ਦਾਰਾ ਸ਼ਕੋ ਨੇ ਕਿੰਨੇ ਜੰਗ ਲੜੇ। ਜਿਹੜੇ ਉਹਨੇ ਜੰਗ ਲੜੇ ਨੇ, ਗੁਰੂ ਹਰ ਰਾਏ ਸਾਹਿਬ ਦੀ ਸਿੱਖਿਆ ਪੱਟੀ ਪੜਾਈ ਹੋਈ ਸੀ ਉਹਨੂੰ, ਉਹ ਤਾਂ ਹੀ ਤੇਰੇ ਨਾਲ ਆ ਕੇ ਲੜਦਾ ਰਿਹਾ। ਦਾਰਾ ਸ਼ਕੋ ਨੂੰ ਤੇਰੇ ਖਿਲਾਫ ਭੜਕਾਉਣ ਦਾ ਕੰਮ ਗੁਰੂ ਹਰ ਰਾਏ ਸਾਹਿਬ ਨੇ ਵੀ ਕੀਤਾ ਹੈ।
ਦਾਰਾ ਸ਼ਕੋ ਸਾਥ ਕਰ ਪਿਆਰਾ,
ਉਹਨਾਂ ਨੇ ਦਾਰਾ ਸ਼ਕੋ ਨਾਲ ਆਪਣਾ ਪਿਆਰ ਰੱਖਿਆ।
ਵੈਰ ਠਾਨ ਚੈ ਤੁਮੇ ਬਿਗਾਰਾ,
ਔਰ ਤੇਰੇ ਨਾਲ ਵੈਰ ਰੱਖਿਆ, ਤੇਰੇ ਨਾਲ ਦੁਸ਼ਮਣੀ ਰੱਖੀ ਹੈ, ਦਾਰਾ ਸ਼ਿਕੋਹ ਨਾਲ ਪਿਆਰ ਰੱਖ ਕੇ ਤੇਰੇ ਨਾਲ ਦੁਸ਼ਮਣੀ ਕਰਕੇ ਉਹਨਾਂ ਨੇ ਤੇਰਾ ਵਿਗਾੜ ਕਰਨ ਦਾ ਯਤਨ ਕੀਤਾ ਹੈ, ਤੇਰਾ ਵਿਗਾੜ ਕਰਨ ਵਾਸਤੇ ਉਹਨਾਂ ਨੇ ਉਦਮ ਕੀਤਾ ਹੈ।
ਤੁਮਰੇ ਭਇਓ ਖੁਦਾਏ ਸਹਾਈ,
ਪਰ ਇਹ ਤਾਂ ਬਾਦਸ਼ਾਹ ਔਰੰਗਜ਼ੇਬ ਤੇਰੀ ਖੁਦਾ ਨੇ ਮਦਦ ਕੀਤੀ ਹੈ, ਨਹੀਂ ਤਾਂ ਗੁਰੂ ਹਰ ਰਾਏ ਸਾਹਿਬ ਨੇ ਤਾਂ ਤੇਰਾ ਕੰਮ ਵਿਗਾੜਨ ਲਈ ਹੁਕਮ ਕੀਤਾ ਸੀ ਦਾਰਾ ਸ਼ਿਕੋਹ ਨੂੰ, ਇਹ ਤਾਂ ਚਲੋ ਖੁਦਾ ਨੇ ਤੇਰੀ ਮਦਦ ਕੀਤੀ ਹੈ।
ਬਾਦਸ਼ਾਹ ਸਭ ਜਗ ਕੀ ਪਾਈ,
ਤੈਨੂੰ ਸਾਰੇ ਹਿੰਦੁਸਤਾਨ ਦੀ ਪਾਤਸ਼ਾਹੀ ਮਿਲ ਗਈ ਹੈ, ਸਾਰੇ ਹਿੰਦੁਸਤਾਨ ਦਾ ਤੂੰ ਪਾਤਸ਼ਾਹ ਬਣ ਗਿਆ, ਇਹ ਤਾਂ ਖੁਦਾ ਨੇ ਤੇਰੀ ਸਹਾਇਤਾ ਕੀਤੀ ਹੈ, ਨਹੀਂ ਤਾਂ ਤੇਰਾ ਵਿਰੋਧ ਤਾਂ ਗੁਰੂ ਹਰ ਰਾਏ ਸਾਹਿਬ ਨੇ ਵੀ ਕੀਤਾ ਸੀ।
ਅਬ ਸੋ ਦੇਸ਼ ਤੁਮਾਰੇ ਰਹੇ,
ਉਹ ਗੁਰੂ ਜਿਹੜਾ ਤੇਰੇ ਵਿਰੋਧ ਵਿਚ ਤੇਰੇ ਭਰਾ ਦਾਰਾ ਸ਼ਿਕੋਹ ਦੀ ਮਦਦ ਕਰਦਾ ਰਿਹਾ, ਉਹ ਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਇਸ ਵਕਤ ਤੇਰੇ ਦੇਸ਼ ਵਿਚ ਰਹਿੰਦੇ ਨੇ, ਜਿਹੜੇ ਦੇਸ਼ ਤੇ ਤੇਰੀ ਪਾਤਸ਼ਾਹੀ ਹੈ, ਜਿਸ ਦੇਸ਼ ਦਾ ਤੂੰ ਬਾਦਸ਼ਾਹ ਹੈ, ਤੇਰੇ ਉਸੇ ਦੇਸ਼ ਵਿਚ ਉਹ ਗੁਰੂ ਹਰ ਰਾਏ ਸਾਹਿਬ ਦੀ ਪਰਜਾ ਬਣ ਕੇ ਰਹਿੰਦੇ ਹਨ।
ਭਲੋ ਆਪ ਕੋ ਜੋ ਨੇ ਚਾਹੇ,
ਤੇਰੇ ਹੀ ਦੇਸ਼ ਵਿਚ ਰਹਿ ਕੇ ਉਹ ਤੇਰਾ ਭਲਾ ਨਹੀਂ ਚਾਹੁੰਦੇ, ਤੇਰਾ ਦੇਸ਼ ਹੈ ਹਿੰਦੁਸਤਾਨ, ਇਹਦਾ ਤੂੰ ਮਾਲਕ ਹੈ, ਤੇ ਤੇਰੇ ਹੀ ਦੇਸ਼ ਵਿਚ ਰਹਿ ਕੇ ਉਹ ਤੇਰਾ ਭਲਾ ਨਹੀਂ ਚਾਹੁੰਦੇ, ਤੇਰਾ ਭਲਾ ਨਹੀਂ ਮੰਗਦੇ।
ਕਰਾਮਾਤ ਕੋ ਧਨੀ ਕਾਵੇ,
ਤੇ ਉਹ ਬੜੇ ਵੱਡੇ ਕਰਾਮਾਤਾਂ ਦੇ ਧਨੀ ਹੋਏ ਜਾਂਦੇ ਨੇ, ਉਹ ਬੜੇ ਵੱਡੇ ਕਰਾਮਾਤੀ ਤੇ ਅਜਮਤੀ ਕਹਾਏ ਜਾਂਦੇ ਨੇ।
ਹਿੰਦੂ ਭੇਟ ਅਸੰਖ ਚੜਾਵੇ,
ਹਜ਼ਾਰਾਂ ਹਿੰਦੂ ਤੇ ਸਿੱਖ ਉਹਨਾਂ ਦੇ ਚਰਨਾਂ ਵਿਚ ਆ ਕੇ ਅਣਗਿਣਤ ਭੇਟਾਵਾਂ ਭੇਟ ਕਰਦੇ ਨੇ, ਸਿੱਖ ਵੀ ਨੇ ਉਹਨਾਂ ਦੇ, ਬਹੁਤ ਸਾਰੇ ਹਿੰਦੂ ਉਹਨਾਂ ਦੇ ਚਰਨਾਂ ਵਿਚ ਆ ਕੇ ਭੇਟਾਵਾਂ ਭੇਟ ਕਰਦੇ ਨੇ।
ਸਭ ਇਨਕੋ ਦੇ ਨਿੱਜੀ ਉਪਦੇਸ਼,
ਉਹ ਸਾਰਿਆਂ ਨੂੰ ਆਪਣਾ ਨਿੱਜੀ ਉਪਦੇਸ਼ ਦਿੰਦੇ ਨੇ, ਸਾਰਿਆਂ ਨੂੰ ਜਿਹੜਾ ਵੀ ਉਹਨਾਂ ਕੋਲ ਆਉਂਦਾ ਉਹਨੂੰ ਆਪਣਾ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਆਪਣੀ ਗੱਲ ਜਿਹੜੀ ਉਹਨਾਂ ਦੇ ਮਨ ਨੂੰ ਭਾਉਂਦੀ ਹੈ ਉਹੀ ਦ੍ਰਿੜ ਕਰਾਉਂਦੇ ਹਨ।
ਸੇਵਕ ਕੀ ਨਸ ਦੇਸ਼ ਅਸ਼ੇਸ਼,
ਉਹਨਾਂ ਨੇ ਵਿਸ਼ੇਸ਼ ਕਰਕੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਆਪਣਾ ਸੇਵਕ ਬਣਾ ਲਿਆ, ਆਪਣੇ ਗੁਲਾਮ ਬਣਾ ਲਿਆ, ਬੜੇ ਲੋਕ ਉਹਨਾਂ ਦੇ ਸੇਵਕ ਤੇ ਸਿੱਖ ਬਣ ਗਏ ਨੇ।
ਅਬ ਤਿਸ ਤੋਂ ਨਿਜ ਨਿਕਟੇ ਆਕਾਰੋ,
ਇਹ ਬਾਦਸ਼ਾਹ ਸਲਾਮਤ ਹੁਣ ਸਾਡੀ ਇਹ ਵਿਚਾਰ ਹੈ ਕਿ ਤੂੰ ਉਹਨੂੰ ਹੁਣ ਆਪਣੇ ਕੋਲ ਬੁਲਾ, ਗੁਰੂ ਹਰ ਰਾਏ ਸਾਹਿਬ ਜੀ ਨੂੰ ਆਪਣੇ ਕੋਲ ਬੁਲਾ, ਜਿਹੜਾ ਏਡਾ ਵੱਡਾ ਕਰਾਮਾਤੀ ਤੇ ਅਜਮਤੀ ਹੈ, ਜਿਹਨੇ ਪਹਿਲਾਂ ਤੇਰਾ ਵਿਰੋਧ ਵੀ ਕੀਤਾ ਹੈ, ਉਹਨਾਂ ਨੂੰ ਤੂੰ ਹੁਣ ਇਸ ਵਕਤ ਆਪਣੇ ਕੋਲ ਬੁਲਾਣਾ ਕਰ।
ਕਰਾਮਾਤ ਕੋ ਲੈਣੀ ਉਚਾਰੋ,
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਕਰਾਮਾਤ ਵੇਖ, ਕਿ ਉਹਨਾਂ ਕੋਲ ਕਰਾਮਾਤ ਹੈ, ਕਿਉਂਕਿ ਬਾਦਸ਼ਾਹ ਤੂੰ ਕਰਾਮਾਤ ਵੇਖਣ ਦਾ ਸ਼ੌਕੀਨ ਹੈ। ਔਰੰਗਜ਼ੇਬ ਜਿਹੜਾ ਸੀ ਨਾ ਇਹ ਕਰਾਮਾਤ ਵੇਖਣ ਦਾ ਬੜਾ ਸ਼ੌਕ ਰੱਖਦਾ ਸੀ, ਤੇ ਕਹਿੰਦੇ ਤੇਰੇ ਮਨ ਚ ਸ਼ੌਕ ਵੀ ਹੈ ਤੇ ਗੁਰੂ ਹਰ ਰਾਏ ਸਾਹਿਬ ਨੂੰ ਇੱਥੇ ਬੁਲਾ ਆਪਣੇ ਦਰਬਾਰ ਵਿਚ, ਤੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੇ ਕੋਲੋਂ ਕਰਾਮਾਤ ਵੇਖ।
ਜੋ ਕੁਛ ਕਹੋ ਸੋ ਦੇ ਦਿਖਰਾਏ,
ਜੋ ਕੁਝ ਵੀ ਉਹਨਾਂ ਨੂੰ ਕਹੇਗਾ ਗੁਰੂ ਹਰ ਰਾਏ ਜੀ ਤੈਨੂੰ ਉਹੀ ਕੁਝ ਵਿਖਾਉਣਗੇ, ਉਹਨਾਂ ਨੂੰ ਵਿਖਾਣਾ ਪਏਗਾ, ਕਿਉਂਕਿ ਤੂੰ ਬਾਦਸ਼ਾਹ ਹੈ, ਉਹ ਤੇਰੇ ਦੇਸ਼ ਵਿਚ ਰਹਿੰਦੇ ਨੇ, ਤੇਰੀ ਪਰਜਾ ਰੂਪ ਨੇ, ਇਸ ਕਰਕੇ ਤੂੰ ਜੋ ਕਹੇਗਾ ਉਹਨਾਂ ਨੂੰ ਉਸੇ ਤਰ੍ਹਾਂ ਕਰਕੇ ਵਿਖਾਉਣਾ ਪਏਗਾ।
ਹਰ ਕਿਉ ਪਾਵੋ ਅਚਰਜ ਪਾਏ,
ਇਸ ਤਰ੍ਹਾਂ ਗੁਰੂ ਹਰ ਰਾਏ ਸਾਹਿਬ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਵੇਖ, ਨਾਲੇ ਖੁਸ਼ ਹੋ, ਮਨ ਨੂੰ ਖੇੜੇ ਵਿਚ ਕਰ ਤੇ ਮਨੋਰੰਜਨ ਕਰ ਆਪਣੇ ਮਨ ਦਾ ਉਹਨਾਂ ਦੀਆਂ ਕਰਾਮਾਤਾਂ ਅਜਮਤਾਂ ਵੇਖ ਕੇ।
ਨਾਏ ਤਾਂ ਸ਼ਰਾਬ ਵਿਖੇ ਲੈ ਆਵੋ,
ਤੇ ਜੇ ਗੁਰੂ ਹਰ ਰਾਏ ਸਾਹਿਬ ਕਰਾਮਾਤ ਨਾ ਵਿਖਾਉਣ ਤੇ ਫਿਰ ਉਹਨਾਂ ਨੂੰ ਆਪਣੀ ਸ਼ਰ੍ਹਾਂ ਵਿਚ ਲੈ ਆਵੀ, ਉਹਨਾਂ ਨੂੰ ਇਸਲਾਮ ਧਰਮ ਦੇ ਵਿਚ ਧਾਰਨ ਕਰਾ ਕੇ ਇਸਲਾਮ ਦਾ ਧਾਰਨ ਕਰਾ ਲਵੀ।
ਵੰਸ਼ਤ ਦੇ ਮਨੋਰਥ ਪਾਵੋ,
ਜੇ ਗੁਰੂ ਹਰ ਰਾਏ ਸਾਹਿਬ ਇਸਲਾਮ ਕਬੂਲ ਕਰ ਲੈਣਗੇ ਤੇ ਬਾਦਸ਼ਾਹ ਤੇਰੇ ਮਨ ਚ ਤੈਨੂੰ ਜੋ ਵੰਸ਼ਾ ਹੋਵੇਗੀ ਪੂਰੀ ਹੋ ਜਾਏਗੀ, ਜੋ ਤੂੰ ਚਾਹੁੰਦਾ ਉਹ ਪੂਰਾ ਹੋ ਜਾਏਗਾ।
ਹਿੰਦੂਆਂ ਕੇ ਅਲੰਬ ਵੱਡ ਪਾਰੇ,
ਸਾਰੇ ਹਿੰਦੂ ਧਰਮ ਦੇ ਉਹ ਅਲੰਬ ਨੇ, ਗੁਰੂ ਹਰ ਰਾਏ ਸਾਹਿਬ ਹਿੰਦੂ ਧਰਮ ਦੇ ਆਸਰਾ ਹਨ।
ਇਸ ਬਿਨ ਸੇ ਹੋਏ ਤੁਰਕ ਸੁਖਾਰੇ,
ਜੇ ਗੁਰੂ ਹਰ ਰਾਏ ਸਾਹਿਬ ਨੂੰ ਆਪਾਂ ਮੁਸਲਮਾਨ ਬਣਾ ਲਵਾਂਗੇ ਬਾਕੀ ਸਾਰੇ ਹਿੰਦੂ ਵੀ ਮੁਸਲਮਾਨ ਬਣਨ ਤੋਂ ਦੇਰੀ ਨਹੀਂ ਲਾਣਗੇ। ਲੱਖਾਂ ਦੀ ਗਿਣਤੀ ਚ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਉਹ ਸਾਰੇ ਮੁਸਲਮਾਨ ਬਣ ਜਾਣਗੇ।
ਲੱਖੋਂ ਇਨਕੇ ਕਏ ਮਜਾਰ,
ਲੱਖਾਂ ਲੋਕ ਨੇ ਜਿਹੜੇ ਗੁਰੂ ਹਰਿਰਾਏ ਸਾਹਿਬ ਦੇ ਕਹਿਣੇ ਚ ਚੱਲਦੇ ਨੇ, ਉਹਨਾਂ ਦੇ ਹੁਕਮ ਵਿਚ ਚੱਲਦੇ ਨੇ।
ਜਿਵੇਂ ਇਹ ਕਹਿਤ ਕਰਤ ਤਿਮਕਾਰ,
ਜਿਵੇਂ ਇਹ ਕਹਿੰਦੇ ਨੇ ਉਸੇ ਤਰ੍ਹਾਂ ਉਹ ਕਰਦੇ ਨੇ। ਲੋਕ ਇਹਨਾਂ ਦੇ ਹੁਕਮ ਚ ਇਹਨਾਂ ਦੀ ਆਗਿਆ ਵਿਚ ਚੱਲਦੇ ਨੇ।
ਦੀਨ ਲੈਣ ਕੋ ਇਹ ਉਪਦੇਸ਼,
ਕਿਉਂਕਿ ਉਹਨਾਂ ਦੇ ਨਾਲ ਹੀ ਦੇਣ ਲੈਣ ਦਾ ਉਪਦੇਸ਼ ਕਰਦੇ ਹਨ।
ਆਏ ਸ਼ਰਾ ਮੈਂ ਹਿੰਦੂ ਅਸ਼ੇਸ਼,
ਜੇ ਤੁਸੀਂ ਇਹਨਾਂ ਨੂੰ ਮੁਸਲਮਾਨ ਬਣਾ ਲੋ ਤੇ ਫਿਰ ਇਹ ਵੀ ਸ਼ਰ੍ਹਾਂ ਵਿਚ ਆ ਜਾਣਗੇ। ਇਹਨਾਂ ਨੂੰ ਸ਼ਰ੍ਹਾਂ ਵਿਚ ਬੁਲਾ ਲਵੋਗੇ ਤੇ ਜਿੰਨੇ ਹਿੰਦੂ ਨੇ ਉਹ ਵੀ ਸ਼ਰ੍ਹਾਂ ਵਿਚ ਆ ਜਾਣਗੇ।
ਆਪਣੇ ਆਪ ਕੋ ਗੁਰੂ ਕਹਾਵੇ,
ਕਿਉਂਕਿ ਆਪਣੇ ਆਪ ਨੂੰ ਨਾ ਸਾਰਿਆਂ ਦਾ ਗੁਰੂ ਕਹਾਉਂਦੇ ਨੇ, ਇਹ ਆਪਣੇ ਆਪ ਨੂੰ ਉਹਨਾਂ ਦਾ ਗੁਰੂ ਕਹਾ ਕੇ ਉਪਦੇਸ਼ ਦਿੰਦੇ ਨੇ।
ਸਭ ਇਨ ਤੇ ਨਿਜ ਚਰਨ ਪੁਜਾਵੇ,
ਔਰ ਸਾਰੇ ਲੋਕਾਂ ਕੋਲੋਂ ਆਪਣੇ ਚਰਨ ਪੁਜਾਉਂਦੇ ਨੇ। ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਠੇ ਹੋ ਕੇ ਗੁਰੂ ਹਰਿਰਾਏ ਸਾਹਿਬ ਦੇ ਚਰਨ ਪੂਜਦੇ ਹਨ।
ਰਾਹੋ ਸ਼ਰ੍ਹਾਂ ਇਹ ਮਾਨੇ ਜਬੇ,
ਜਦੋਂ ਇਹ ਸ਼ਰ੍ਹਾਂ ਦਾ ਰਾਹ ਮੰਨ ਲੈਣਗੇ, ਗੁਰੂ ਹਰਿਰਾਏ ਸਾਹਿਬ ਸਾਡੀ ਸ਼ਰ੍ਹਾਂ ਨੂੰ ਕਬੂਲ ਕਰ ਲੈਣਗੇ।
ਬਿਨਾਂ ਕਹੇ ਤੁਰਕ ਸੋ ਹੋਏ ਸਭੇ,
ਤੇ ਬਿਨਾਂ ਕਹਿਣ ਤੋਂ ਹਜ਼ਾਰਾਂ ਲੋਕ ਮੁਸਲਮਾਨ ਬਣ ਜਾਣਗੇ ਬਾਦਸ਼ਾਹ। ਇਹ ਬੜੀ ਵੱਡੀ ਖੇਡ ਬਣੇਗੀ ਇਹ, ਜੇ ਗੁਰੂ ਹਰਿਰਾਏ ਸਾਹਿਬ ਆ ਗਏ ਆਪਣੀ ਸ਼ਰ੍ਹਾਂ ਵਿਚ, ਉਹਨਾਂ ਨੂੰ ਵੇਖ ਕੇ ਹਜ਼ਾਰਾਂ ਲੋਕ ਲੱਖਾਂ ਲੋਕ ਜਿਨ੍ਹਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ, ਉਹ ਆਪਣੇ ਆਪ ਹੀ ਸਾਡੀ ਸ਼ਰ੍ਹਾਂ ਵਿਚ ਆ ਜਾਣਗੇ।
ਦੋ ਮੈਂ ਭਲੀ ਬਾਤ ਕੋਏ,
ਇਹਨਾਂ ਦੋਹਾਂ ਵਿਚੋਂ ਇੱਕ ਭਲੀ ਗੱਲ ਹੋ ਜਾਏਗੀ। ਜਾਂ ਤਾਂ ਉਹਨਾਂ ਕੋਲੋਂ ਕਰਾਮਾਤ ਵੇਖ ਲੈ, ਕਰਾਮਾਤ ਵੇਖ ਕੇ ਤੂੰ ਖੁਸ਼ ਹੋ ਜਾਏਗਾ। ਜੇ ਕਰਾਮਾਤ ਨਾ ਵਿਖਾਣਗੇ ਤੇ ਦੂਜਾ ਪੱਖ ਉਹ ਵੀ ਆਪਣੇ ਫਲੇ ਦਾ ਫਾਇਦੇ ਦਾ ਹੈ।
ਅਜਮਤ ਕਏ ਦੇ ਗੇ ਸੋਏ,
ਜੇ ਉਹਨਾਂ ਨੂੰ ਤੂੰ ਅਜਮਤ ਵਿਖਾਣ ਵਾਸਤੇ ਕਹੇਗਾ ਤੇ ਉਹ ਆਪਣੀ ਅਜਮਤ ਕਰਾਮਾਤ ਤੈਨੂੰ ਦੇ ਕੇ ਵਿਖਾ ਦੇਣ।
ਕੀਤੀ ਬਿਦਨ ਅਨ ਬਨ ਬਨਵਾਵੋ,
ਉਹਨਾਂ ਕੋਲੋਂ ਜਿਹੜੇ ਅਨ ਬਣੇ ਕੰਮ ਨੇ ਉਹ ਬਣਵਾਵਾਂਗੇ। ਜੇ ਕਹਿਣਗੇ ਨਾ ਵੀ ਉਹ ਕਰਾਮਾਤੀ ਨੇ ਗੁਰੂ ਤੇ ਆ ਜਾਣ, ਕੋਈ ਗੱਲ ਨਹੀਂ, ਉਹਨਾਂ ਕੋਲੋਂ ਅਨ ਬਣੇ ਕੰਮ ਬਣਾਵਾਂਗੇ। ਉਹਨਾਂ ਨੂੰ ਕਹਾਂਗੇ ਵੀ ਸਾਡਾ ਆਹ ਕੰਮ ਜਿਹੜਾ ਹੋ ਹੀ ਨਹੀਂ ਸਕਦਾ, ਉਹਨਾਂ ਨੂੰ ਕਹਾਂਗੇ ਵੀ ਤੁਸੀਂ ਕਰੋ। ਜੇ ਉਹਨਾਂ ਚ ਕੋਈ ਕਰਾਮਾਤ ਹੋਵੇਗੀ ਤੇ ਉਹ ਅਨ ਬਣੇ ਕੰਮ ਵੀ ਸਾਡੇ ਬਣਾਉਣਗੇ।
ਅਦਭੁਤ ਦੇਖੋ ਔਰ ਹਰ ਖਾਵੋ,
ਅਦਭੁਤ ਕੰਮ ਵੇਖ ਕੇ ਜਿਹੜੇ ਉਹ ਕਰਕੇ ਵਿਖਾਉਣਗੇ, ਉਹ ਵੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ ਨਾਲੇ ਖੁਸ਼ ਵੀ ਹੋਵੋਗੇ। ਬਾਦਸ਼ਾਹ ਤੇਰਾ ਵੀ ਮਨ ਪਰਚ ਜਾਏਗਾ ਕਰਾਮਾਤਾਂ ਵੇਖ ਕੇ।
ਨਾਏ ਤਾਲਪ ਜਤਨ ਤੇ ਸਾਰੇ,
ਜੇ ਉਹ ਕਰਾਮਾਤ ਨਾ ਵਿਖਾਣਗੇ ਤੇ ਸਾਡਾ ਥੋੜਾ ਜਿਹਾ ਯਤਨ ਕਰਨ ਦੀ ਦੇਰ ਹੈ। ਥੋੜੇ ਯਤਨ ਦੇ ਨਾਲ ਹੀ ਬਹੁਤ ਸਾਰੇ ਹਿੰਦੂ ਬਹੁਤ ਸਾਰੇ ਸਿੱਖਾਂ ਨੂੰ ਅਸੀਂ ਆਪਣੇ ਧਰਮ ਚ ਲੈ ਆਵਾਂਗੇ।
ਹਿੰਦੂ ਤੁਰਕ ਬਣੇ ਇੱਕ ਬਾਰੇ,
ਇੱਕੋ ਵੇਰੀ ਥੋੜੇ ਜੇ ਯਤਨ ਨਾਲ ਲੱਖਾਂ ਹਿੰਦੂ ਮੁਸਲਮਾਨ ਬਣ ਜਾਣਗੇ।
ਇਸ ਤੇ ਨੀਕੀ ਬਾਤ ਨਾ ਹੋਰ,
ਇਹਦੇ ਤੋਂ ਤਾਂ ਚੰਗੀ ਗੱਲ ਹੋਰ ਕੋਈ ਹੈ ਹੀ ਨਹੀਂ, ਇਹ ਤਾਂ ਬੜੀ ਵਧੀਆ ਗੱਲ ਹੈ ਬਾਦਸ਼ਾਹ ਜੇ ਬਣ ਜਾਵੇ।
ਪਠੋ ਹਕਾਰਨ ਹੈ ਜਿਸ ਠੋਰ,
ਬੁਲਾਓ ਗੁਰੂ ਇਸ ਵੇਲੇ ਜਿੱਥੇ ਵੀ ਹੈ, ਉਹ ਇਸ ਵੇਲੇ ਜਿੱਥੇ ਵੀ ਹੈਣ ਉਹਨਾਂ ਨੂੰ ਸੱਦਾ ਭੇਜੋ, ਉਹਨਾਂ ਨੂੰ ਆਪਣੇ ਕੋਲ ਬੁਲਾਓ।
ਵਸਤ ਜੋ ਆਪਣੇ ਹੱਥ ਨਾ ਆਵੇ,
ਜਿਹੜੀ ਵਸਤੂ ਸਾਡੇ ਹੱਥ ਨਹੀਂ ਆਉਂਦੀ, ਜਿਹੜੀ ਚੀਜ਼ ਸਾਨੂੰ ਨਹੀਂ ਪ੍ਰਾਪਤ ਹੋ ਰਹੀ,
ਤੈ ਕਹਿ ਦੇਵੋ ਤੁਰਤ ਮੰਗਾਵੇ।
ਉਹਨਾਂ ਨੂੰ ਕਵਾਂਗੇ ਆਪਾਂ ਬੁਲਾ ਕੇ ਵੀ ਤੁਸੀਂ ਆਪਣੀ ਕਰਾਮਾਤ ਨਾਲ ਸਾਨੂੰ ਆਹ ਚੀਜ਼ ਦਵਾਓ, ਇਹ ਸਾਨੂੰ ਮਿਲ ਨਹੀਂ ਰਹੀ, ਤੇ ਉਹਨਾਂ ਕੋਲੋਂ ਉਹਨਾਂ ਦੀ ਕਰਾਮਾਤ ਦੇ ਨਾਲ ਉਹ ਚੀਜ਼ਾਂ ਅਸੀਂ ਮੰਗਾਵਾਂਗੇ, ਪ੍ਰਾਪਤ ਕਰਾਂਗੇ।
ਜਬ ਕੁਛ ਸੁਧ ਕਿਸ ਬਿਦ ਤੇ ਲੀਨੀ,
ਜਦੋਂ ਉਹਨਾਂ ਕੋਲੋਂ ਸਾਨੂੰ ਕਿਸੇ ਪ੍ਰਕਾਰ ਦੀ ਸੁਧ ਮਿਲੇਗੀ।
ਅਬ ਤੁਮ ਕਹੋ ਕਰੇ ਸੋ ਦੀਨੀ,
ਤੇ ਤੁਸੀਂ ਉਹੀ ਕੁਝ ਕਹਿ ਦੇਣਾ ਉਹਨਾਂ ਨੂੰ ਬੁਲਾ ਕੇ, ਜਦੋਂ ਕਿਸੇ ਚੀਜ਼ ਦੀ ਖਬਰ ਹੋਵੇਗੀ ਆਪਾਂ ਕਹਾਂਗੇ ਜੀ ਸਾਨੂੰ ਆਹ ਮੰਗਾ ਕੇ ਦਿਓ, ਉਹ ਸਾਡੀ ਗੱਲ ਮੰਨ ਕੇ ਆਪਣੀ ਕਰਾਮਾਤ ਨਾਲ ਸਾਨੂੰ ਉਹੀ ਕੁਝ ਹੀ ਮੰਗਾ ਕੇ ਦੇਣਗੇ।
امکاجی ملا علماء
جڑے کاجی ملا تے علماؤ سن
کہ بو بد بات پرباؤ
بڑے پرباو پان والے بول 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 کے
پلے پربود لاب دکھاویں
او رنگ جیب نو پربود دے نے اُن لاب وکھاؤ دے کہ بادشاہ دے چ بڑا لاب ہے یہ کام پچھے نہ ہٹی جتھے انہیں کام کر رہے ہیں اتیا کام تا آپا نو سب تو پہلا کرنا چاہیے کہ اورنگزیب نو پرباو پا پا کے ادا دیا گلا سکھا دے نے کاجی ملانے
پلے منورت توئے جناویں
کہندے بادشاہ تیرا منورت پھڑ جائے گا اُن جناندے نے کہندے بادشاہ تو چاہنا ہے نا کہ سارے ہندوستان وچ اکو دھرم ہوے اسلام تے پھر آ کام کر پہلا گرو ہر رائے صاحب نو بلائے تھے او ایتھے آن گے تے اپنا تیرا منورت پھلی پوت ہو جائے گا
عجمت سو میں پر پور
پھر جے او نا وی بنن مسلمان تے کرامات وکھاؤ گے نا پھر تے جے کرامات عجمت وکھاؤ گے تے انہاں دی کرامات نال جو مرضی کرا لوی جو مرضی بنا لوی تیری جو اچھا ہوے گی انہاں نو کرنا پئے گا
کدوں پورک صاحب شاہور
یا پھر کوئی صاحب شہور ہووے پاو کوئی عقل مند صاحب سہور ہووے
کدوں علم کو لے علماء
یا پھر کوئی علم دا علماء ہووے
کہ خدائے کو سمگ جناؤ
یا پھر او خدا دے رستے نو جنان والا ہووے
شاہ آپ تم دانشوند
یا وچوں کوئی بھی ہووے اے بادشاہ تو دانشمند ہے تو بڑا سیاح سوجوان تے عقل مند ہے
سب کو سمجھو مغز بلند
ساریاں دا مغز بجھ لینا مغز وچ ساریاں دے دماغ نو تو پڑھ لینا کہ کیڑا بندہ علم نو جانن والا ہے کیڑا بندہ عقل مند ہے کیڑا کراماتی ہے کیڑا خدا دا رستہ دسن والا ہے بادشاہ تیرے کول تاں پارکھو دماغ ہے تو کلے کلے دی پرکھ کر لینا ہے جے گرو ہر رائے صاحب تیرے کول آؤ گے تو انہوں نے بھی پرکھ کر کے ویکھی بھی وہ کون نے تیرے کول پارکھو دماغ ہے تو دانشمند ہے تو سارے دے مغز نو چنگی طرح سمجھ لینا ہے
تو ہمیں کہ بو ام بنے
بادشاہ حالانکہ تینو کہن دی لوڑ نہیں پھر جدو کہہ کے ہٹ گئے نا کہہ دے بادشاہ پھر ہور چکنیاں چوپڑیاں گلاں سنو دے کہہ دے بادشاہ حالانکہ تینو کہن دی لوڑ نہیں تو آپ ہی سمجھدار ہے پر پھر بھی اسی تینو ساڈا فرض بندا ہے کہ اسی تینو بینتی کریے حالانکہ یہ گل تاں تیرے دماغ چ پہلے ہی آ گئی ہوئے گی گرو ہر رائے صاحب نو اتھے بلان والی پر اسی پھر بھی تینو بینتی کر کے کہہ رہے ہیں نالے بچنا بھی چاہتے ہیں کہ بادشاہ تاں تیرا اپنا نرنا ساڈا نہیں اپنے من دا نرنا بادشاہ تے ٹھوس رہے نے بھی تیرے من دا یہ نرنا حالانکہ تینو پتا ہونا اس گل دا پر بادشاہ پھر بھی اسی تینو بینتی کر رہے ہیں ساڈا فرض بندا ہے کیونکہ اسی تیرے عمراؤ ہاں اسی تیرے صلاحکار ہاں ساڈا فرض بندا تینو یہ گل دسنی
جس تے پراپت ہوئے ہت سنے
جیدے نال تیرا ہت ہوئے تیرا پلا ہوئے
ایک تو پاچھل بیر سنبھارو
بادشاہ ایک تا تو اپنا پرانا بیر سنبھال کیونکہ تیرے پتا دے نال انہاں نے ودیکیاں کیتیاں نے بڑے بڑے ساڈے عمراو گرو ہرگوبند صاحب نے مارے نے
عجمت بہت پرکار نے آرو
پھر انہاں نو ایتھے بلا تے انہاں نو ایتھے بلا کے انہاں دیاں عظمتاں ویکھ انہاں دیاں کراماتاں ویکھ
جے نہ ہوئے تو مشکل کرو
جے انہاں کول کرامات نہ ہووے پھر انہاں دا جیونا مشکل کر دیں
تن کو دھرم جور تے ہرو
انہاں دا جڑا دھرم ہے زور دے نال ہر لویں اپنے زور نال انہاں دے دھرم دا تیاگ کروا دیں
سنت شاہ کے من میں پائی
ایسا رنگ جیب نے جدو یہ گلاں سنیاں سن کے دے من نو چنگیاں لگیاں
مل موڈن سو بات بتائی
انہاں مورکھاں نے مل کے جڑیاں گلاں سکھائیاں رنگ جیب نو اینو بھی یہ گلاں چنگیاں لگیاں انہاں دیاں سنائیاں ہوئیاں
راج تیج میرو ہوئے ہانی
مورکھے نہیں سمجھدا رنگ جیب کہ جے میں گرو گھر نال ورودھ کراں گا تے میرا راج پاگ نشٹ ہو جائے گا اس گل دا اینو خیال کوئی نہیں کہ جے میں گرو گھر دے نال ویر رکھاں گا ਤੇ ਮੇਰਾ ਰਾਜ ਭਾਗ ਨਸ਼ਟ ਹੋਵੇਗਾ।
ਮੂਰਖ ਨੇ ਇਹ ਬਾਤ ਨ ਜਾਣੀ,
ਮੂਰਖ ਨਰੰਗੇ ਨੇ ਇਹ ਗੱਲ ਨੀ ਜਾਣੀ, ਇਹ ਗੱਲ ਨੀ ਸਮਝੀ।
ਸਾਹਿਬ ਕਰਾਮਾਤ ਜੇ ਨਰ,
ਜਿਹੜੇ ਕਰਾਮਾਤ ਦੇ ਮਾਲਕ ਹਨ ਗੁਰੂ ਹਰ ਰਾਏ ਸਾਹਿਬ ਜੀ,
ਜਿਤ ਬਾਚਨ ਕੋ ਤਤ ਛਿੰਨ ਕਰ,
ਉਹ ਤਾਂ ਜੋ ਚਾਹਣ ਕਰ ਸਕਦੇ ਨੇ, ਜੋ ਚਾਹਣ ਬਣਾ ਸਕਦੇ ਨੇ।
ਤਿੰਨ ਸੋ ਬਨੇ ਬੇਨਤੀ ਕਰਨੀ,
ਔਰੰਗਜ਼ੇਬ ਨੂੰ ਤੇ ਚਾਹੀਦਾ ਸੀ ਵੀ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦਾ, ਜਿਹੜੇ ਸਾਹਿਬ ਨੇ ਕਰਾਮਾਤ ਦੇ ਮਾਲਕ ਨੇ ਜੋ ਚਾਹੇ ਮਰਜ਼ੀ ਬਣਾ ਸਕਦੇ ਨੇ, ਉਹਨਾਂ ਅੱਗੇ ਤਾਂ ਇਹਨੂੰ ਬੇਨਤੀ ਕਰਨੀ ਚਾਹੀਦੀ ਹੈ।
ਹਲਤ ਪਲਤ ਸੁਖ ਦਾ ਇਮ ਬਰਨੀ,
ਉਹਨਾਂ ਅੱਗੇ ਬੇਨਤੀ ਕਰੇਗਾ ਤੇ ਇਹਦਾ ਲੋਕ ਪ੍ਰਲੋਕ ਵੀ ਸਵਾਰ ਸਕਦੇ ਨੇ, ਪਰ ਉਸ ਪਾਸੇ ਨੀ ਚੱਲਿਆ ਔਰੰਗਜ਼ੇਬ, ਇਹਦਾ ਲੋਕ ਪ੍ਰਲੋਕ ਸਵਰ ਜਾਂਦਾ।
ਪਾਤਸ਼ਾਹਤ ਪ੍ਰਾਪਤ ਤੇ ਗਰਬ,
ਬਾਦਸ਼ਾਹੀ ਦਾ ਬੜਾ ਹੰਕਾਰ ਹੈ ਨੁਰੰਗੇ ਨੂੰ ਕਿ ਮੇਰੇ ਕੋਲ ਬਾਦਸ਼ਾਹੀ ਹੈ।
ਨਿਜ ਕੋ ਬਡੋ ਲਖੇ ਲਗ ਸਰਬ,
ਔਰ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦਾ, ਵੱਡਾ ਜਾਣਦਾ।
ਮੋਏ ਸਮਾਨ ਨ ਜਗ ਮੈਂ ਆਨ,
ਕਹਿੰਦਾ ਮੇਰੇ ਵਰਗਾ ਤਾਂ ਹੋਣਾ ਹੀ ਨੀ ਸਾਰੇ ਜਗ ਚ ਕੋਈ।
ਬਲ ਜੁਤ ਦਾਨਸ਼ਵੰਦ ਮਾਨ,
ਕਹਿੰਦਾ ਮੈਂ ਬੜਾ ਬਲਵਾਨ ਤੇ ਦਾਨਸ਼ਵੰਦ ਹਾਂ।
ਪਦਰ ਜੇ ਦਾਦਾ ਤਿੰਨ ਲੱਭ ਜਾਣੇ,
ਇੱਥੋਂ ਤੱਕ ਵੀ ਆਪਣੇ ਪਿਓ ਦਾਦੇ ਨੂੰ ਵੀ ਮੂਰਖ ਹੀ ਸਮਝਦਾ ਔਰੰਗਜ਼ੇਬ, ਵੀ ਮੇਰਾ ਪਿਓ ਵੀ ਮੂਰਖ ਸੀ, ਮੇਰਾ ਦਾਦਾ ਤਾਂ ਉਹਦੇ ਨਾਲੋਂ ਵੀ ਮਹਾਂ ਨਲਾਇਕ ਤੇ ਮਹਾਂ ਮੂਰਖ ਸੀ, ਆਪਣੇ ਪਿਓ ਦਾਦਿਆਂ ਨੂੰ ਵੀ ਆਪਣੇ ਆਪ ਤੋਂ ਮਾੜਾ ਸਮਝਦਾ ਹੈ।
ਅਪਰਨ ਕੀ ਕਿਆ ਬਾਤ ਬਖਾਨੇ,
ਹੋਰ ਤਾਂ ਗੱਲ ਹੀ ਕਿਸੇ ਦੀ ਕੀ ਕਰਨੀ, ਜਿਹੜਾ ਆਪਣੇ ਬਾਪ ਦਾਦੇ ਨੂੰ ਵੀ ਮਾੜਾ ਦੱਸਦਾ ਹੈ।
ਮੁਝ ਸਮ ਅਕਲ ਨ ਤਿੰਨ ਮੈਂ ਹੋਈ,
ਕਹਿੰਦਾ ਮੇਰੇ ਵਰਗੀ ਅਕਲ ਮੇਰੇ ਪਿਓ ਦਾਦੇ ਪੜਦਾਦੇ ਵਿੱਚ ਨਹੀਂ ਹੋਈ।
ਕਰ ਨਾ ਸਕੇ ਮੈਂ ਕਰੂੰ ਜੋਈ,
ਜੋ ਉਹ ਨਹੀਂ ਕਰ ਸਕੇ ਉਹ ਮੈਂ ਕਰਾਂਗਾ।
ਇਮ ਲੱਖ ਕਰ ਅਪਰੇ ਉਹ ਹੰਕਾਰੀ,
ਇਹਦਾ ਸਮਝ ਕੇ ਅਹੰਕਾਰ ਵਿੱਚ ਆਫਰਿਆ ਫਿਰਦਾ।
ਸਭਨ ਸੰਗ ਬਿਗੜਿਓ ਬੁਧਾਰੀ,
ਸਭ ਨਾਲ ਵਿਗਾੜ ਕੀਤਾ ਔਰੰਗਜ਼ੇਬ ਨੇ, ਕਿਸੇ ਨਾਲ ਨਹੀਂ ਬਣਾਈ।
ਜਿਨਕੇ ਇੱਕ ਬਾਤ ਤੇ ਹੋਵੇ,
ਜਿਨ੍ਹਾਂ ਦੇ ਸਿਰਫ ਇੱਕ ਬਚਨ ਦੇ ਨਾਲ,
ਇਹ ਤੋਂ ਬਣਿਓ ਕੈਤ ਹੀ ਖੋਵੇ,
ਇੱਕ ਬਚਨ ਦੇ ਨਾਲ ਇਦਾਂ ਇਹਦਾ ਬਣਿਆ ਹੋਇਆ ਰਾਜ ਭਾਗ ਖਤਮ ਹੋ ਸਕਦਾ।
ਤੁਛ ਪਦਾਰਥ ਜਗ ਕੇ ਪਾਏ,
ਉਹਨਾਂ ਦੀ ਬਰਾਬਰੀ ਕਰਨਾ ਚਾਹੁੰਦਾ ਔਰੰਗਜ਼ੇਬ, ਜਿਨ੍ਹਾਂ ਦੇ ਇੱਕ ਬਚਨ ਨਾਲ ਰਾਜ ਖਤਮ ਹੋ ਸਕਦਾ, ਕੁਛ ਪਦਾਰਥ ਦੁਨੀਆਂ ਦੇ ਪ੍ਰਾਪਤ ਕਰਕੇ।
ਤਿੰਨ ਸੋ ਅਰਨ ਚਯੋ ਚਿਤ ਚਾਏ,
ਉਹਨਾਂ ਨਾਲ ਅੜਨਾ ਚਾਹੁੰਦਾ ਆਪਣੇ ਚਿੱਤ ਵਿੱਚ ਔਰੰਗਾ।
ਕਿਆ ਪ੍ਰਾਪਤ ਫਲ ਹੈ ਨੈ ਜਾਣਿਓ,
ਇਹ ਨਹੀਂ ਸਮਝਦਾ ਵੀ ਮੈਨੂੰ ਕੀ ਫਲ ਪ੍ਰਾਪਤ ਹੋਵੇਗਾ।
ਸਕਲ ਹਾਨ ਲੈ ਇਮ ਨਾ ਪਛਾਣਿਓ,
ਇਹ ਮੇਰਾ ਸਭ ਕੁਝ ਖਤਮ ਹੋ ਜਾਏਗਾ, ਇਸ ਗੱਲ ਦੀ ਪਛਾਣ ਨਹੀਂ ਕੀਤੀ ਔਰੰਗਜ਼ੇਬ ਨੇ। ਇਹਨੇ ਗੁਰੂ ਸਾਹਿਬ ਜੀ ਨੂੰ ਚਿੱਠੀ ਲਿਖ ਕੇ ਭੇਜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਿਵੇਂ ਚਿੱਠੀ ਭੇਜ ਰਿਹਾ, ਔਰ ਉਹ ਚਿੱਠੀ ਗੁਰੂ ਘਰ ਪਹੁੰਚ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।